ਆਪ ਨੂੰ ਤੁਸੀਂ ਮਿਸ ਤਾਂ ਬਹੁਤ ਕਰਦੇ ਹੋਵੋਗੇ ਨਾ, ਮਾਂ ਦੀ ਯਾਦ ਵੀ ਆਉਂਦੀ ਹੋਊਗੀ। ਬਾਪੂ ਨੂੰ ਕੋਈ ਕਿੱਦਾਂ ਭੁੱਲ ਸਕਦਾ ਹੈ? ਪਿੰਡ, ਘਰ, ਖੇਤ, ਚੁੱਲਾ, ਲੱਸੀ, ਮੱਕੀ ਦੀ ਰੋਟੀ, ਬੇਬੇ ਦੀ ਸੋਟੀ ਵਗੈਰਾ 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 ਸਭ ਨੂੰ ਮਿਸ ਕਰਦੇ ਹੋ ਨਾ। ਚਿੱਤ ਜਾ ਕਰਦਾ ਨਾ ਪੰਜਾਬ ਮੁੜ ਜਾਣ ਨੂੰ? ਨਾ 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 ਨਾ, ਇਮੋਸ਼ਨਲ ਨਹੀਂ ਹੋਣਾ। ਚਲੋ ਯਾਰ ਚੱਲੀਏ ਆਪਣੇ ਪੰਜਾਬ, ਉਹੀ ਮਿੱਟੀ ਦੀ ਖੁਸ਼ਬੂ ਚ ਜੋ ਮੀਂਹ ਪੈਣ ਤੋਂ ਬਾਅਦ ਆਉਂਦੀ ਸੀ। ਚਲੋ ਚੱਲੀਏ ਮਾਂ ਦੀ ਮਾਰੀ ਉਸ ਆਵਾਜ਼ ਕੋਲ ਜੋ ਰੋਟੀ ਵੇਲੇ ਅਕਸਰ ਆਉਂਦੀ ਸੀ। ਪੁੱਤ ਕਵੇਲਾ ਹੋ ਗਿਆ, ਰੋਟੀ ਖਾ ਲੈ। ਜਿੱਥੇ ਸਭ ਆਪਣਾ ਸੀ, ਸਭ ਸਾਂਝਾ ਸੀ। ਆਓ ਚੱਲੀਏ ਪਰਦੇਸਾਂ ਤੋਂ ਪੰਜਾਬ ਵੱਲ। ਚੰਨ ਪਰਦੇਸੀ ਰੇਡੀਓ, ਸਾਡੇ ਦਿਲ ਚ ਧੜਕਦਾ ਪੰਜਾਬ।
ਹਾਂਜੀ, ਪਿਆਰ ਸਤਿ ਅਕਾਲ, ਨਮਸਕਾਰ, ਅਦਬ ਦੇ ਨਾਲ ਕਹਿੰਦੇ ਜੀ, ਅੱਜ ਦਾ ਬਰਜ਼ ਤੁਸੀਂ ਸੁਣ ਰਹੇ ਹੋ ਇਸ ਵੇਲੇ ਰੇਡੀਓ ਚੰਨ ਪਰਦੇਸੀ, ਔਰ ਮੈਂ ਸੰਦੀਪ ਕੌਰ ਮੁਖਾਤੀ ਵਾਂ ਤੁਹਾਡੇ ਤੁਹਾਡਾ ਆਪਣਾ ਪਿਆਰਾ ਸ਼ੋਅ ਲੈ ਕੇ ਨਾਮ ਹੈ ਜਿਸਦਾ ਰੰਗਲੀ ਬੋਲ। ਹਾਂਜੀ, ਕੰਨ ਤੇ ਮਨ ਲਈ ਬੈਠੇ ਸਾਡੇ ਤਮਾਮ ਸਤਿਕਾਰੀ ਸਰੋਤਿਆਂ ਨੂੰ ਅਸੀਂ ਜੀ ਆਇਆਂ ਨੂੰ ਕਹਿ ਰਹੇ ਹਾਂ, ਤੇ ਆਸ ਕਰਦੀ ਹਾਂ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਚ ਹੋਵੋਗੇ। ਜਿੱਥੇ ਵੀ ਰਹੋ ਹੱਸਦੇ ਵਸਦੇ ਰਹੋ, ਖੁਸ਼ ਰਹੋ ਜੀ, ਤੇ ਹਮੇਸ਼ਾ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਰਿਹਾ ਕਰੋ। ਸਮਾਂ ਰਾਤ 10:30 ਤੋਂ 11:30 ਵਜੇ ਭਾਰਤੀ ਸਮੇਂ ਮੁਤਾਬਕ, ਔਰ ਸ਼ਿਕਾਗੋ ਸਮੇਂ ਦੁਪਹਿਰ 12 ਵਜੇ ਅਸੀਂ ਬਿਲਕੁਲ ਲਾਈਵ ਹੋ ਜਾਂਦੇ ਹਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ।
ਰੂਹ ਵਿੱਚੋਂ ਨਾ ਜਾਊ ਗਦਾਰੀ, ਸੌ ਵਾਰੀ ਵੀ ਨਾ ਕਹਿ ਬਾਤ ਫਕੀਰਾ।
ਬਾਤ ਹੈ ਜੀ, ਸੋ ਬੜੇ ਜ਼ਬਰਦਸਤ ਗੀਤ ਤੁਸੀਂ ਹੁਣ ਸੁਣ ਰਹੇ ਹੋ, ਔਰ ਅੱਗੇ ਵੀ ਜਿਹੜੇ ਗੀਤ ਸੁਣਨੇ ਆ ਬੜੇ ਹੀ ਸੋਹਣੇ ਹੋਣਗੇ, ਕਿਉਂਕਿ ਇਹ ਪ੍ਰੋਗਰਾਮ ਜਿਹਦੇ ਵਿੱਚ ਮਿੱਠੇ ਮਿੱਠੇ ਗੀਤ ਸੰਗੀਤ ਦੇ ਨਾਲ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਕਰਦੇ ਹਾਂ, ਵਿਸ਼ੇ ਵੀ ਲੈ ਕੇ ਆਉਂਦੇ ਹਾਂ, ਜਿੱਥੇ ਤੁਸੀਂ ਆਪਣੇ ਵਿਚਾਰ, ਆਪਣੇ ਖਿਆਲ, ਆਪਣੇ ਜਜ਼ਬਾਤ ਰੇਡੀਓ ਚੰਨ ਪਰਦੇਸੀ ਦੇ ਤਮਾਮ ਸੁਣਨ ਵਾਲਿਆਂ ਦੇ ਨਾਲ ਸਾਂਝੇ ਕਰਦੇ ਹੋ। ਤੇ ਅੱਜ ਦਾ ਜਿਹੜਾ ਵਿਸ਼ਾ ਹੈ ਦੋਸਤੋ, ਬੜਾ ਹੀ ਕਮਾਲ ਹੈ। ਮੈਨੂੰ ਆਸ ਹੈ ਕਿ ਤੁਹਾਡੀ ਸ਼ਮੂਲੀਅਤ ਇਸ ਪ੍ਰੋਗਰਾਮ ਨੂੰ ਹੋਰ ਵੀ ਚਾਰ ਚੰਨ ਲਾ ਦੇਗੀ ਜਦੋਂ ਤੁਹਾਡੇ ਥੋਟਸ, ਤੁਹਾਡੇ ਵਿਚਾਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ। ਸੋ ਵਿਸ਼ਾ ਕੀ ਹੈ ਜੀ? ਲਾਈਫ ਜਿਹੜੀ ਸਾਨੂੰ ਮਿਲੀ ਹੈ ਨਾ, ਔਰ ਸਪੈਸ਼ਲੀ ਜਿਹੜਾ ਅਸੀਂ ਕਹਿੰਦੇ ਕਿ ਮਨੁੱਖੀ ਜੀਵਨ ਪਰਮਾਤਮਾ ਦੇ ਵੱਲੋਂ ਮਿਲਿਆ ਹੋਇਆ ਇੱਕ ਵਰਦਾਨ ਹੈ, ਔਰ ਜ਼ੁਬਾਨ ਦੀ ਜੇ ਅਸੀਂ ਗੱਲ ਕਰੀਏ ਤਾਂ ਮਨੁੱਖੀ ਜੀਵ ਦਾ ਇੱਕ ਇਸ ਤਰ੍ਹਾਂ ਦਾ ਮਹੱਤਵਪੂਰਨ ਅੰਗ ਹੈ ਕਿ ਇਨਸਾਨ ਜਨਮ ਤੋਂ ਲੈ ਕੇ ਮਰਨ ਤੱਕ ਇਹ ਸਾਥ ਨਿਭਾਉਂਦੀ ਹੈ ਜੀ। ਦੰਦ ਤਾਂ ਕਹਿੰਦੇ ਨੇ ਕਿ ਜਨਮ ਲੈਣ ਤੋਂ ਬਾਅਦ ਆਉਂਦੇ ਨੇ, ਟੁੱਟਦੇ ਨੇ, ਫਿਰ ਨਵੇਂ ਆਉਂਦੇ ਨੇ, ਫਿਰ ਬੁਢਾਪੇ ਦੇ ਵਿੱਚ ਵੀ ਸਾਥ ਛੱਡ ਜਾਂਦੇ ਨੇ, ਪਰ ਜਿਹੜੀ ਜੀਵ ਹੈ ਨਾ ਇਹ ਮਰਨ ਤੱਕ ਸਾਥ ਨਿਭਾਉਂਦੀ ਹੈ। ਜ਼ੁਬਾਨ ਹੈ ਤਾਂ ਅਸੀਂ ਆਪਣੇ ਮਨ ਦੇ ਹਾਵ ਭਾਵ ਬੋਲ ਕੇ ਦੂਸਰਿਆਂ ਦੇ ਨਾਲ ਸਾਂਝੇ ਕਰਦੇ ਹਾਂ, ਔਰ ਜ਼ੁਬਾਨ ਦੇ ਵਿੱਚੋਂ ਨਿਕਲਿਆ ਹਰ ਇੱਕ ਲਫ਼ਜ਼ ਤੀਰ ਦੇ ਨਾਲੋਂ ਵੀ ਜ਼ਿਆਦਾ ਵਾਰ ਕਰ ਜਾਂਦਾ ਜੀ। ਜ਼ੁਬਾਨ ਚੋਂ ਕੱਢੇ ਹੋਏ ਲਫ਼ਜ਼ ਕਿਸੇ ਨੂੰ ਚੰਗਾ ਵੀ ਬਣਾ ਦਿੰਦੇ ਨੇ, ਔਰ ਇਹੀ ਜ਼ੁਬਾਨ ਚੋਂ ਕੱਢੇ ਹੋਏ ਲਫ਼ਜ਼ ਕਿਸੇ ਨੂੰ ਮੰਦਾ ਵੀ ਬਣਾ ਦਿੰਦੇ ਨੇ। ਇਹੀ ਜ਼ੁਬਾਨ ਹੀ ਹੈ ਜਿਹਦੇ ਰਾਹੀਂ ਕਹੀ ਗੱਲ ਕਿਸੇ ਨੂੰ ਸੱਚਾ ਤੇ ਝੂਠਾ ਵੀ ਬਣਾ ਦਿੰਦੀ ਹੈ। ਜੇਕਰ ਇਨਸਾਨ ਜ਼ੁਬਾਨ ਚੋਂ ਕੱਢੀ ਹੋਈ ਗੱਲ ਨੂੰ ਪੁਗਾ ਦਿੰਦਾ ਨਾ, ਪੂਰਾ ਕਰ ਦਿੰਦਾ, ਤਾਂ ਲੋਕ ਕਹਿ ਉੱਠ ਦਿੰਦੇ ਨੇ ਭਾਈ ਇਹ ਇਨਸਾਨ ਨਾਲ ਜ਼ੁਬਾਨ ਦਾ ਬੜਾ ਪੱਕਾ ਹੈ। ਤੇ ਇਸੇ ਜ਼ੁਬਾਨ ਦੇ ਰਾਹੀਂ ਕਹੀ ਹੋਈ ਗੱਲ ਤੋਂ ਜੇਕਰ ਇਨਕਾਰ ਹੋ ਜੇ ਤੇ ਕਹਿੰਦੇ ਨੇ ਕਿ ਜ਼ੁਬਾਨ ਤੋਂ ਮੁੱਕਰ ਗਿਆ ਜੀ, ਇਹਦੀ ਤੇ ਕੋਈ ਜ਼ੁਬਾਨ ਹੀ ਹੈ ਨਹੀਂ। ਤੇ ਜ਼ੁਬਾਨ ਦਾ ਜਿਹੜਾ ਇਸਤੇਮਾਲ ਹੈ ਕਹਿੰਦੇ ਨੇ ਕਿ ਬੜੀ ਸੋਚ ਸਮਝ ਕੇ ਸਾਨੂੰ ਕਰਨਾ ਚਾਹੀਦਾ ਹੈ। ਤੁਸੀਂ ਦੱਸੋ, ਕਦੇ ਕਿਸੇ ਨੂੰ ਜ਼ੁਬਾਨ ਦਿੱਤੀ ਹੈ ਤੇ ਉਸਨੂੰ ਤੁਸੀਂ ਪੂਰਾ ਕੀਤਾ? ਜਾਂ ਤੁਹਾਡੇ ਨਾਲ ਕਦੇ ਇਦਾਂ ਹੋਇਆ ਹੋਵੇ ਕਿ ਕਿਸੇ ਨੇ ਤੁਹਾਨੂੰ ਕੋਈ ਗੱਲ ਕਹੀ ਪਰ ਉਹ ਆਪਣੀ ਗੱਲ ਤੇ ਖਰਾ ਨਹੀਂ ਉਤਰ ਸਕਿਆ? ਸਾਡੀ ਇਸ ਜ਼ੁਬਾਨ ਦਾ ਕੀ ਮੁੱਲ ਹੈ ਜੀ? ਅਸੀਂ ਕਹਿ ਤਾਂ ਦਿੰਦੇ ਹਾਂ ਪਰ ਕਰ ਨਹੀਂ ਪਾਉਂਦੇ। ਕਥਨੀ ਤੇ ਕਰਨੀ ਦੇ ਵਿੱਚ ਅੰਤਰ ਕਿਉਂ ਆ ਜਾਂਦਾ? ਸੋ ਹੀ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਹੈ। ਇੰਤਜ਼ਾਰ ਕਰਾਂਗੇ ਤੁਹਾਡੇ ਵਿਚਾਰਾਂ ਦੀ। ਕਾਲ ਕਰ ਸਕਦੇ ਹੋ 9463733309, ਭਾਰਤ ਦਾ ਸਟੂਡੀਓ ਨੰਬਰ 9463733309, ਤੇ ਬਾਕੀ ਦੇ ਨੰਬਰ ਵੀ ਨੋਟ ਕਰ ਲੋ ਜੀ।
ਪ੍ਰੋਗਰਾਮ ਸੇ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ। कैलिफोर्निया तो 559-512-1128 थे। ऑस्ट्रेलिया तो 61-039-013-4419 थे। हांगकांग तो 81-70-01-36 थे। यूनाइटेड किंगडम तो 02-32-81-41 थे। जहां स्काइप आईडी चन परदेसी रेडियो थे कॉल कर सकते हो।
जी दोस्तों, इन्हां नंबरां नूं डायल करके प्रोग्राम च शिरकत कीती जा सकदी है। और इस तों इलावा तुसीं साडे फेसबुक पेज दे नाल वी जुड़ सकदे हो, उत्थे वी मैसेज कर सकदे हो। अज संदीप कौर दे नाम नाल पेज है जी फेसबुक ते, सर्च करोंगी ते बड़ी आसानी दे नाल मिल जाएगा। इंतजार करांगी तुहाडे सुनेहियां दी, तुहाडियां कॉल्स दी। गल सची है जी, कई बारी इंसान क्लोज हो के ना, बड़ा नेड़े हो के इंसान नू कई बारी ठग जांदा है, या कह लो कि उसनू धोखा दे जांदा है, तो फिर उदो इंसान कहंदा है कि आ केड़ी गल हो गई है ना जी, इत्थे तां इदां होना नहीं सी चाहिदा पर इदां हो गया है। सो जुबान है जी, इंसान दी जुबान जिहड़ी है उस तो कई कुछ करवा दिंदी है, कह दिंदी है। ते देखदे आ जी इस जुबान दा इस्तेमाल किवें करना है, साडे श्रोते की विचार पेश करदे ने। साडे पहले पहले कॉलर आ चुके ने जी, स्वागत प्रोग्राम च।
संदीप सारे स्रोतों सत श्रीकाल,
मैं
पाल शर्मा बोल रहा न्यूयॉर्क तो।
जी पाल जी, बहुत स्वागत कर रहे हैं, की हाल जी?
हाल ठीक है, तुम सुनाओ जी?
जी बहुत बढ़िया, की कहना चाहोगे, जुबान का इस्तेमाल किदा कीता जाए?
विशा बहुत बढ़िया लेके आए हैं, ते मैं एदे बारे कई पहलू आ, मैं अपना दसदा, मेरा हॉल्डी का कम सी, हॉल्डी का बिजनेस है, ਜਦੋਂ ਵਾਲ ਖਰੀਦਣਾ ਹੁੰਦਾ ਸੀਗਾ ਤੇ ਓਹਨੂੰ ਮਤਲਬ ਅੱਗੇ ਓਹਨੂੰ ਮਾਲਕ ਨੂੰ ਕਹਿੰਦਾ ਸੀਗਾ ਵੀ ਇੰਨੀਆਂ ਗੱਠਾਂ ਜਰਨ ਦੀਆਂ ਚਾਹੀਦੀਆਂ, ਤੇ ਓਹਨੇ ਕਹਿਣਾ ਕੋਈ ਗੱਲ ਨੀ, ਟਾਈਮ ਦੇ ਹਿਸਾਬ ਨਾਲ ਰੇਟ ਦੇਖ ਲਵਾਂਗੇ ਜੋ ਉਸ ਟਾਈਮ ਜਦੋਂ ਚਾਹੀਦੀਆਂ ਹੋਣੀਆਂ, ਜੇ ਤਾਂ ਰੇਟ ਵੱਧ ਜਾਣਾ ਠੀਕ ਆ, ਫਿਰ ਓਹਨੇ ਆਪਣੀ ਜਵਾਬ ਚੇਂਜ ਕਰ ਲੈਣੀ, ਨਹੀਂ ਮੈਂ ਇਹਦੇ ਤੇ ਇੰਨੀ ਕਪੈਸਿਟੀ ਨੀ ਹੈਗੀ। ਤੇ ਹਰ ਫੀਲਡ ਵਿਚ ਚੱਲਦਾ, ਜਿਦਾਂ ਉਹ ਵੱਡੀਆਂ ਮਛਲੀਆਂ ਕਹਿ ਲੋ ਛੋਟੀਆਂ ਨੂੰ ਨਿਕਲਦੀਆਂ, ਸਾਡੇ ਸਮਾਜ ਦਾ ਇੱਕ ਬਹੁਤ ਵੱਡਾ ਵਿਕਾਸ ਆ, ਜਦੋਂ ਵੀ ਕੋਈ ਆਪਣੇ ਕੋਈ ਫੀਲਡ ਵਿਚ ਕੋਈ ਤਰੱਕੀ ਕਰਦਾ, ਕਿਸੇ ਵੀ ਆਪਣੀ ਮਿਹਨਤ ਦੇ ਬਲਬੂਤੇ ਆਪਣੀ ਉਹ ਆਪਣਾ ਜੋ ਉਹਦਾ ਹੁਨਰ ਹੁੰਦਾ, ਤੇ ਉਹ ਅਗਲਾ ਜਿਹੜੇ ਦੂਸਰੇ ਹੁੰਦੇ ਆ ਉਸ ਭਾਵਨਾ ਨਾਲ ਉਹ ਵਧੀਆ ਢੰਗ ਨਾਲ ਨੀ ਉਹਨੂੰ ਮਤਲਬ ਉਹ ਦੇਖਦੇ, ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਆ ਵੀ ਕਿ ਉਹਨਾਂ ਕਿਸੇ ਤਰ੍ਹਾਂ ਵੀ ਇਹਨੂੰ ਮਤਲਬ ਇਹਦਾ ਉਹਨੂੰ ਹੀਨ ਭਾਵਨਾ ਨਾਲ ਦੇਖਦੇ ਆ, ਤੇ ਉਹਦਾ ਜੋ ਵੀ ਹੁੰਦਾ ਉਹਨੂੰ ਬਣਦਾ ਉਹਦਾ ਮਤਲਬ ਬੋਲ ਨਹੀਂ ਦਿੰਦੇ ਕਿਸੇ ਫੀਲਡ ਦੇ ਵਿੱਚ ਚੱਲਦਾ, ਜਦੋਂ ਚਾਹੇ ਕੋਈ ਵਪਾਰ ਦਾ ਹੈਗਾ ਰੇਟ ਕੁਛ ਵੀ ਤੈਅ ਕਰ ਲੈਂਦੇ ਆ, ਜਦੋਂ ਦੇਖਦੇ ਇਹਦੇ ਵਿੱਚ ਉਹਦਾ ਉਹਨਾਂ ਦਾ ਜਿਹੜਾ ਮੁਨਾਫਾ ਹੁੰਦਾ, ਤੇ ਫਿਰ ਉਹਨੂੰ ਕਸਟਮਰ ਨੂੰ ਕਹਿੰਦੇ ਨਹੀਂ ਨਹੀਂ ਇਹ ਅੱਜ ਅੱਗੇ ਪ੍ਰਾਈਸ ਇੰਨਾ ਸੀਗਾ ਅੱਜ ਪ੍ਰਾਈਸ ਘੱਟ ਹੋ ਗਿਆ ਠੀਕ ਆ,
ਮਤਲਬ
ਇਹ ਕਹਿਣ ਦਾ ਮਤਲਬ ਇਹ ਬਹੁਤ ਵੱਡਾ ਸਮਾਜ ਦਾ ਦੁਕਾਨ ਤੇ ਆ, ਇਹ ਮਤਲਬ ਇਹਨੂੰ ਘਟੀਆ ਸੋਚ ਕਹਿ ਲਓ, ਈਰਖਾ, ਹੀਨ ਭਾਵਨਾ, ਦੂਸਰੇ ਦੀ ਤਰੱਕੀ ਨੂੰ ਜਿਹੜਾ ਵੀ ਆਪਣੇ ਸੰਘਰਸ਼ ਕਰ ਰਿਹਾ, ਕੋਈ ਆਪਣੇ ਬਲਬੂਤ ਤੇ ਵੱਧ ਰਿਹਾ, ਉਹਦੀ ਤਰੱਕੀ ਨੂੰ ਬਰਦਾਸ਼ਤ ਨਾ ਕਰਨਾ ਤੇ ਉਹਨੂੰ ਹੇਠਾਂ ਸਿੱਟਣ ਦੀ ਇੱਕ ਨਜ਼ਰੀਆ ਉਹਦਾ ਹੁੰਦਾ ਆ। ਉਹਦੀ ਕੋਸ਼ਿਸ਼ ਇਹ ਹੁੰਦੀ ਆ ਵੀ ਕਿਸੇ ਤਰ੍ਹਾਂ ਵੀ ਇਹ ਮਤਲਬ ਜਿਹੜੀ ਮੰਜ਼ਿਲ ਤੇ ਮੈਂ ਪਹੁੰਚਿਆ ਹੈਗਾ ਤੇ ਉਸ ਮੰਜ਼ਿਲ ਤੇ ਇਹ ਨਾ ਪਹੁੰਚ ਸਕੇ। ਉਹਦੀ ਕੋਸ਼ਿਸ਼ ਹੁੰਦੀ ਹੈ ਸਿਰਫ ਆਪਣਾ ਹੀ ਢਿੱਡ ਭਰਨਾ ਤੇ ਉਹ ਦੂਸਰੇ ਦੇ ਪੇਟ ਤੇ ਉਹ ਲੱਕ ਮਾਰਨ ਵਾਲੀ ਗੱਲ ਹੁੰਦੀ ਆ। ਇਹ ਹਰ ਇੱਕ ਵਾਪਰਦਾ ਹੈ, ਬਿਜ਼ਨਸ ਅਦਾਰਾ ਲੈ ਲਓ, ਹੋਰ ਆਫਿਸ ਵਿੱਚ ਵੀ ਜੇ ਇਹ ਕੁਛ ਚੱਲਦਾ, ਕਿਸੇ ਨੂੰ ਕੋਈ ਇੰਪਲਾਈ ਆ ਉਹਨੂੰ ਲਾਲਚ ਦਿੰਦੇ ਆ ਵੀ ਤੈਨੂੰ ਆ ਸਾਲ ਬਾਅਦ ਤੈਨੂੰ ਆ ਪ੍ਰਮੋਸ਼ਨ ਕਰਕੇ ਤੈਨੂੰ ਆ ਤਰੱਕੀ ਦੇ ਦਵਾਂਗੇ, ਜਦੋਂ ਉਹਦਾ ਟਾਈਮ ਹੋ ਜਾਂਦਾ, ਪੀਰੀਅਡ ਹੁੰਦਾ, ਉਹ ਮਿਹਨਤ ਕਰਦਾ ਤਿੰਨ ਚਾਰ ਸਾਲ ਜਾਂ ਪੰਜ ਸਾਲ ਜੀ ਜਾਨ ਲਗਾ ਕੇ, ਬਾਅਦ ਵਿੱਚ ਉਹ ਹਾਲਾਤਾਂ ਦੀ ਮਜ਼ਬੂਰੀ ਦੱਸ ਕੇ ਵੀ ਹਾਲਾਤ ਵਧੀਆ ਨੀ ਹੈਗੇ, ਅੱਜ ਕੋਰੋਨਾ ਕਰਕੇ ਹੋ ਗਿਆ, ਜੇ ਹੋ ਗਿਆ, ਵੋ ਹੋ ਗਿਆ, ਉਹ ਕਹਿੰਦਾ ਵਾ ਆਪਣੀ ਜ਼ਬਾਨ ਤੋਂ ਮੁੱਕਰ ਜਾਂਦੇ ਆ ਕਹਿੰਦਾ ਭਾਵ, ਜਦਕਿ ਏਦਾਂ ਨਹੀਂ ਹੋਣਾ ਚਾਹੀਦਾ ਕੋਈ ਵੀ ਆ। ਹਾਂ, ਤੇ ਕਿਸੇ ਵੀ ਰੋਜੀ ਤੇ ਕਿਸੇ ਵੀ ਇਨਸਾਨ ਦੀ ਰੋਜੀ ਤੇ ਲੱਤ ਨੀ ਮਾਰਨੀ ਚਾਹੀਦੀ। ਜੇ ਕੋਈ ਕਿਸਾਨ ਆਪਣੇ ਬਲਬੂ ਤੇ ਤਰੱਕੀ ਕਰਦਾ ਤੇ ਉਹਨੂੰ ਤਰੱਕੀ ਕਰ ਦੇਣਾ ਚਾਹੀਦਾ ਤੇ ਉਹਦੇ ਰਸਤੇ ਦੇ ਵਿੱਚ ਰੋੜਾ ਨੀ ਬਣਨਾ ਚਾਹੀਦਾ। ਠੀਕ ਹੈ, ਵਿਸ਼ਾ ਤੁਹਾਡਾ ਇਹਦਾ ਬਹੁਤ ਵਧੀਆ,
ਬਹੁਤ ਸ਼ੁਕਰੀਆ ਤੁਸੀਂ ਸਾਂਝੇ ਜੀ ਆਪਣੇ ਵਿਚਾਰ ਪੇਸ਼ ਕੀਤੇ, ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਦੋਸਤੋ, ਜਿਹੜੀ ਸਾਡੀ ਜ਼ੁਬਾਨ ਹੈ ਨਾ, ਕਿ ਉਹ ਕਈਆਂ ਨੂੰ ਲਾਭ ਵੀ ਪਹੁੰਚਾ ਦਿੰਦੀ ਹੈ ਔਰ ਕਈਆਂ ਨੂੰ ਹਾਨੀ ਵੀ ਪਹੁੰਚਾ ਦਿੰਦੀ ਹੈ। ਸੋ ਇਹ ਜ਼ੁਬਾਨ ਜਿਹੜੀ ਹੈ ਬਹੁਤ ਕੁਝ ਕਰਵਾ ਦਿੰਦੀ ਹੈ ਜੀ ਇਨਸਾਨ ਤੋਂ। ਤੁਸੀਂ ਦੱਸੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਇਹ ਜ਼ੁਬਾਨ ਹੈ, ਇਸਦਾ ਕੀ ਮੁੱਲ ਹੈ, ਕੀ ਲੱਗਦਾ ਤੁਹਾਨੂੰ ਕਿ ਇਨਸਾਨ ਆਪਣੀ ਕਤਨੀ ਤੇ ਕਰਨੀ ਦੇ ਵਿੱਚ ਜਿਹੜਾ ਅੰਤਰ ਹੈ ਉਹ ਕਿਉਂ ਆ ਰਿਹਾ ਹੈ, ਇਹਦੀ ਵਜ੍ਹਾ ਕੀ ਹੈ, ਔਰ ਜਿਹੜੀ ਇਨਸਾਨ ਤੁਹਾਡੇ ਨਾਲ ਕਦੇ ਇੱਦਾਂ ਹੋਇਆ ਹੋਵੇ ਕਿ ਜ਼ੁਬਾਨ ਦਿੱਤੀ ਹੋਵੇ ਇਨਸਾਨ ਨੂੰ ਤੇ ਤੁਸੀਂ ਉਸ ਚੀਜ਼ ਤੋਂ ਉੱਤੋਂ ਤੁਹਾਨੂੰ ਲੱਗਦਾ ਕਿ ਵੀ ਉਹ ਇਨਸਾਨ ਨੇ ਪੂਰੀ ਨਹੀਂ ਕਰ ਸਕਿਆ, ਉਹਦੇ ਪਿੱਛੇ ਕੀ ਜੈਨੂਇਨ ਰੀਜ਼ਨ ਹੈ ਜਾਂ ਕੋਈ ਹੋਰ ਰੀਜ਼ਨ ਹੈ, ਜਾਂ ਤੁਹਾਨੂੰ ਲੱਗਦਾ ਕਿ ਵਾਕਈ ਉਹ ਇਨਸਾਨ ਮਤਲਬ ਜ਼ੁਬਾਨ ਜਿਹੜੀ ਹੈ ਨਾ ਉਹਦਾ ਇਸਤੇਮਾਲ ਕਿਸ ਤਰੀਕੇ ਨਾਲ ਕਰਨਾ, ਇਹੀ ਅੱਜ ਅਸੀਂ ਗੁਰ ਸਿੱਖਣ ਦੀ ਜਿਹੜੀ ਗੱਲ ਹੈ ਉਹ ਇਸ ਤੇ ਕਰ ਰਹੇ ਹਾਂ। ਸੋ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰਿਓ, ਦੇਖਦੇ ਹਾਂ ਸਾਡੇ ਅਗਲੇ ਸਰੋਤੇ ਕੀ ਕਹਿੰਦੇ ਨੇ ਇਸ ਗੀਤ ਤੋਂ ਬਾਅਦ।
ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਂ ਆਉਂਦਾ, ਇੱਥੇ ਆਪਾਂ ਟਾਈਮ ਵੀ ਟਪਾਉਣ ਨਹੀਂ ਆਉਂਦਾ, ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਂ ਆਉਂਦਾ, ਇੱਥੇ ਆਪਾਂ ਟਾਈਮ ਵੀ ਟਪਾਉਣ ਨਹੀਂ ਆਉਂਦਾ, ਉਹ ਚਾਂਦੀਆਂ ਦੇ ਵਰਗੇ ਬੇਸ਼ੱਕਾ ਨਾਮ ਸੋਨੇ ਚ ਲਿਖਾ ਕੇ ਹਟਾਂਗੇ, ਸੋਨੇ ਚ ਲਿਖਾ ਕੇ ਹਟਾਂਗੇ, ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਬਹੁਤੇ ਅੱਗੇ ਜਾ ਕੇ ਹਟਾਂਗੇ, ਅਜੇ ਬਹੁਤੇ ਅੱਗੇ ਜਾ ਕੇ ਹਟਾਂਗੇ।
ਬਹੁਤ ਹੀ ਪਿਆਰਾ ਗੀਤ ਹੁਣ ਤੁਸੀਂ ਸੁਣ ਰਹੇ ਹੋ, ਔਰ ਗੀਤ ਦੇ ਬੋਲ ਅਗਲੇ ਵੀ ਤੁਸੀਂ ਜ਼ਰੂਰ ਸੁਣੋਗੇ, ਪਰ ਕਾਲਰ ਆ ਗਏ ਨੇ, ਫਟਾਫਟ ਚਲੀਏ ਜੀ ਉਹਨਾਂ ਦੇ ਵੱਲ। ਸਵਾਗਤ ਜੀ ਪ੍ਰੋਗਰਾਮ ਜੀ।
ਹਾਂਜੀ, ਸਤਿ ਸ੍ਰੀ ਅਕਾਲ ਸੰਦੀਪ ਜੀ।
ਸਤਿ ਸ੍ਰੀ ਅਕਾਲ ਜੀ, ਆਪਣਾ ਨਾਂ ਦੱਸ ਦਿਓ, ਕੌਣ ਕਿੱਥੋਂ?
ਜਗਮੋਹਨ ਦੁਬਈ
ਜੀ। ਜਗਮੋਹਨ ਜੀ, ਕੀ ਹਾਲ ਨੇ?
ਬਸ ਠੀਕ ਠਾਕ
ਜੀ, ਫਿਰ
ਬਹੁਤ ਵਧੀਆ ਗੱਲਬਾਤ ਚੱਲਣ ਦੀ। ਹਾਂਜੀ, ਸ਼ਰਮਾ ਜੀ ਨੇ ਵੀ ਬਹੁਤ ਵਧੀਆ ਸੁਣਾਈ ਗੱਲਬਾਤ
ਜੀ।
ਤੇ ਗੱਲ ਇਸ ਤਰ੍ਹਾਂ ਹੈ ਭੈਣ ਜੀ, ਇਹ ਜ਼ੁਬਾਨ ਜਿਹੜੀ ਇੱਕ ਚੀਜ਼ ਇਹੋ ਜਿਹੀ ਆ, ਇਹ ਚੀਜ਼ ਜਿਵੇਂ ਕਹਿੰਦੇ ਨਾ ਹੈ ਤੇ ਛੋਟੀ ਜੀ,
ਹਾਂਜੀ
ਜ਼ੁਬਾਨ ਹੁੰਦੀ ਛੋਟੀ ਜੀ ਆ, ਲੇਕਿਨ ਇਹਦੀ ਅਹਿਮੀਅਤ ਇੰਨੀ ਆ ਕਿ ਇਹਦੇ ਨਾਲ ਹੀ ਸਾਰਾ ਸੰਸਾਰ ਚੱਲਦਾ।
ਬਿਲਕੁਲ ਸਹੀ।
ਦੇਖੋ ਇੱਕ ਹਰ ਚੀਜ਼ ਚ ਜਿਵੇਂ ਕਹਿੰਦੇ ਵੀ ਹਰ ਇੱਕ ਛੋਟੇ ਛੋਟੇ ਆਪਣੇ ਸ੍ਰਿਸ਼ਟੀ ਵਿੱਚ ਛੋਟਾ ਵੀ ਪਾਰਟ ਹੈ ਨਾ, ਉਹਦਾ ਆਪਣਾ ਮਹੱਤਵ ਹੁੰਦਾ, ਹਾਲਾਂਕਿ ਉਹਨੂੰ ਕਈ ਵੇਖਦੇ ਨੀ, ਜਿਵੇਂ ਹੁੰਦਾ ਕਿ ਮਿੱਟੀ ਦਾ ਕਣ ਆ
ਜੀ। ਬਿਲਕੁਲ,
ਜਿਵੇਂ ਆਮ ਆਪਾਂ ਕਹਿੰਦੇ ਮਿੱਟੀ ਨੂੰ ਕੋਈ ਨਫ਼ਰਤ ਕਰਦਾ, ਲੇਕਿਨ ਕਹਿੰਦੇ ਕਿ ਜਿਹੜਾ ਜਦੋਂ ਕੋਈ ਤੇਲ ਡਿੱਗਾ ਹੋਵੇ ਕਿਤੇ ਸ਼ੀਸ਼ੇ ਜਾਂ ਪੱਥਰ ਦੇ ਜਾਂ ਉੱਤੇ ਤੇਲ ਡਿੱਗਾ ਹੋਵੇ ਉੱਤੇ, ਉਹ ਮਿੱਟੀ ਦੇ ਕਣ ਦੀ ਵੈਲਿਊ ਹੁੰਦੀ ਆ। ਉਹੀ ਕਣ ਜਿਹੜਾ ਵਾ ਜੇ ਕਿਤੇ ਇੰਜਨ ਚ ਚੱਲ ਜਾਏ ਤੇ ਇੰਜਨ ਦਾ ਬੇੜਾ ਗਰਕ ਕਰ ਦਿੰਦਾ, ਲੇਕਿਨ ਇਹ ਜ਼ੁਬਾਨ ਜਿਹੜੀ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਦੇ ਤੁਸੀਂ ਇਮੇਜਿਨ ਕਰੋ, ਅਗਰ ਜ਼ੁਬਾਨ ਨੀ ਹੋਏਗੀ ਤੁਹਾਡੀ ਦੁਨੀਆ ਕਿਵੇਂ ਚੱਲੇਗੀ
ਜੀ? ਬਿਲਕੁਲ,
ਆਪਾਂ ਕਿਵੇਂ ਕਿਸੇ ਨੂੰ ਐਕਸਪ੍ਰੈਸ ਕਰਾਂਗੇ, ਕਿਵੇਂ ਕਿਸੇ ਨੂੰ ਦੱਸਾਂਗੇ, ਔਰ ਉਹ ਦੁਨੀਆ ਚੱਲਣ ਤੋਂ ਬਾਅਦ ਵੀ ਜਿਹੜਾ ਇਨਸਾਨ ਸਾਡਾ ਜਿਹੜੀ ਜ਼ਿੰਦਗੀ ਹੈ ਇੱਕ ਉਹ ਵੀ ਤਰ੍ਹਾਂ ਦੀ ਅਸਤ ਵਿਅਸਤ ਹੋ ਜਾਏਗੀ, ਕਿ ਜ਼ੁਬਾਨ ਦਾ ਸਵਾਦ ਜਦੋਂ ਹਰ ਆਦਮੀ ਜ਼ੁਬਾਨ ਦੇ ਸਵਾਦ ਪਿੱਛੇ ਘੁੰਮਦਾ, ਆਪਾਂ ਕੋਈ ਖਾਣ ਨੂੰ ਜਾਂ ਕੁਛ ਨੂੰ ਕਿਸੇ ਨੂੰ ਅਗਰ ਉਹ ਇਮੇਜਿਨ ਕਰੋ ਕਿ ਸਵਾਦ ਨੀ ਹੋਏਗਾ, ਕਹਿੰਦੇ ਵੀ ਬੁੱਕਰ ਠੀਕ ਹੈ ਖਾਧਾ ਉਹ ਉਹਦੇ ਵਾਸਤੇ ਨਹੀਂ ਹੈ, ਚੱਲ ਠੀਕ ਆ ਜੀ। ਜ਼ਿੰਦਗੀ ਇੱਕ ਬੜੀ ਸੁਸਤ ਮੁਸਤ ਹੋ ਜਾਏਗੀ, ਅਨਹਾਲਸੀ ਜੀ ਹੋ ਜਾਏਗੀ, ਬੇਸਵਾਦੀ ਬੇਰਜ਼ਕੀ ਹੋ ਜਾਏਗੀ। ਹਾਂਜੀ
ਅੱਛਾ, ਜ਼ੁਬਾਨ ਦਾ ਪੱਕੀ ਹੋਣਾ, ਬਹੁਤ ਸਾਰੇ ਮੁਹਾਵਰੇ ਬਹੁਤ ਸਾਰੀਆਂ ਖਾਣਾ ਵੀ ਬਣੀਆਂ ਨੇ ਜੋ ਜ਼ੁਬਾਨ ਤੋਂ ਮੁੱਕਰ ਜਾਣਾ, ਤੁਸੀਂ ਇਸ ਬਾਰੇ ਕੀ ਕਹੋਗੇ?
ਇਹ ਤੇ ਜੀ ਆਪਣੀ ਆਪਣੀ ਨੇਚਰ ਹੈ ਭੈਣ ਜੀ, ਇਹ ਤੇ ਬਹੁਤ ਮੈਂ ਤੇ ਵੈਸੇ ਗੱਲ ਇਹ ਤੇ ਦੇਖੋ ਇਹ ਤੇ ਜਿੰਨਾ ਇਹ ਜਿਹੜੀ ਚੀਜ਼ ਇਹੋ ਜਿਹੀ ਹੈ ਇਹ ਤਾਂ ਤੁਸੀਂ ਪੂਰਾ ਦਿਨ ਵੀ ਵਿਚਾਰ ਕਰਦੇ ਰਹੋਗੇ ਨਾ, ਇਹ ਮੁੱਕਣੇ ਨਹੀਂ ਆ। ਜ਼ੁਬਾਨ ਜਿਹੜੇ ਇਹ ਹਰ ਚੀਜ਼ ਦੀ ਵੈਲਿਊ, ਚੀਜ਼ ਦੀ ਤੇ ਵੈਲਿਊ ਹਰ ਚੀਜ਼ ਦੀ ਹੈ ਨਾ। ਜ਼ੁਬਾਨ ਦੀ ਜਿਹੜਾ ਜ਼ਬਾਨ ਹੁਣ ਉਹ ਕਹਿੰਦੇ ਹੁੰਦੇ ਕਿ ਜ਼ੁਬਾਨ ਦੇ ਸਿਰ ਤੇ ਬੰਦਾ ਦਾ ਅਰਸ਼ ਤੋਂ ਫਰਸ਼ ਤੇ ਚੱਲ ਜਾਂਦਾ ਤੇ ਫਰਸ਼ ਤੋਂ ਅਰਸ਼ ਤੇ ਆ ਜਾਂਦਾ।
ਬਿਲਕੁਲ ਦਰੁਸਤ ਜੀ, ਬਿਲਕੁਲ ਦਰੁਸਤ।
ਹਾਂਜੀ ਹਾਂ, ਜ਼ੁਬਾਨ ਜਿਹੜੀ ਆ ਅਰਸ਼ ਤੇ ਪਹੁੰਚਾ ਦਿੰਦੀ ਬੰਦੇ ਨੂੰ, ਅਰਸ਼ ਤੇ ਫਰਸ਼ ਤੇ ਪਹੁੰਚਾ ਦਿੰਦੀ
ਜੀ।
ਔਰ ਇਹਦੀ ਇਹਨੂੰ ਵਰਤਣ ਲੱਗਿਆ ਵੀ ਬੜੀ ਸੋਚ ਸਮਝ ਕੇ ਵਰਤਣਾ ਚਾਹੀਦਾ।
ਜੀ ਬਿਲਕੁਲ।
ਹਾਂਜੀ ਹਾਂਜੀ
ਬਹੁਤ ਸ਼ੁਕਰੀਆ ਜੀ, ਥੈਂਕ ਯੂ। ਸੋ ਇਸ ਜ਼ੁਬਾਨ ਦਾ ਜਿਹੜਾ ਇਸਤੇਮਾਲ ਹੈ ਉਹ ਅਸੀਂ ਕਿਸ ਤਰੀਕੇ ਨਾਲ ਕਰ ਰਹੇ ਹਾਂ, ਉਹਦੇ ਬਾਬਤ ਜਿਹੜੀ ਗੱਲਬਾਤ ਹੋ ਰਹੀ ਹੈ ਇਸ ਵਕਤ, ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਆਪਣੇ ਵਿਚਾਰ ਜ਼ਰੂਰ ਸ਼ੇਅਰ ਕਰਿਓ। ਕਹਿੰਦੇ ਤੀਰ ਕਮਾਨ ਚੋਂ, ਪ੍ਰਾਣ ਸਰੀਰ ਚੋਂ ਤੇ ਬੋਲ ਜ਼ੁਬਾਨ ਚੋਂ, ਇੱਕ ਵਾਰੀ ਨਿਕਲ ਜਾਣ ਨਾ ਤਾਂ ਵਾਪਸ ਨਹੀਂ ਆਉਂਦੇ ਹੁੰਦੇ। ਜ਼ਖਮ ਦੇ ਫੱਟ ਤਾਂ ਮਿਟ ਜਾਂਦੇ ਨੇ ਪਰ ਜ਼ੁਬਾਨ ਦੇ ਫੱਟ ਕਦੇ ਨਹੀਂ ਮਿਟਦੇ। ਕਿਸੇ ਦੇ ਮੂੰਹ ਦੇ ਵਿੱਚੋਂ ਨਿਕਲਿਆ ਹੋਇਆ ਮਾੜਾ ਸ਼ਬਦ ਸਾਰੀ ਉਮਰ ਰੜਕਦਾ ਰਹਿੰਦਾ, ਔਰ ਕਈ ਇਨਸਾਨਾਂ ਦੀ ਜ਼ੁਬਾਨ ਦੇ ਵਿੱਚ ਇੰਨੀ ਮਿਠਾਸ ਹੁੰਦੀ ਹੈ ਕਿ ਉਹਨਾਂ ਨੂੰ ਵਾਰ ਵਾਰ ਸੁਣਨ ਨੂੰ ਦਿਲ ਕਰਦਾ, ਕਈਆਂ ਦੇ ਬੋਲ ਨਾ ਬਸ ਚੁਭਦੇ ਹੀ ਰਹਿੰਦੇ ਨੇ।
ਕਿਸੇ ਦਾ ਸਕੀਮ ਪਾ ਕੇ ਬੈਠੇ ਨੀ, ਐਵੇਂ ਕਿਸੇ ਬਾਈ ਤੋਂ ਉਮੀਦ ਲਾ ਕੇ ਬੈਠੇ ਨੀ, ਆਪਣੀ ਮਿਹਨਤਾਂ ਨਾਲ ਆਪ ਅੱਗੇ ਆਵਾਂਗੇ, ਕਿਸੇ ਦੀ ਗੱਡੀ ਚ ਐਵੇਂ ਪਿੱਛੇ ਜਾ ਕੇ ਬੈਠੇ ਨੀ, ਕਿਹਨੇ ਕਿਹਨੇ ਕਿੱਥੇ ਕਿੱਥੇ ਕਿਹੜੀ ਗੱਲ ਕਹੀ ਹੈ, ਕੋਈ ਨਾ ਦਿਮਾਗ ਚ ਲੈਸਟ ਬਣੀ ਪਈ ਹੈ, ਖੁਸ਼ ਹੋਈ ਜਾਵੇ ਪਰ ਹੌਸਲੇ ਨੀ ਗਿਰਦੇ, ਤੈਨੂੰ ਕੀ ਲੱਗਦਾ ਕਿ ਐਵੇਂ ਤੁਰੇ ਫਿਰਦੇ, ਸਾਹਮਣੇ ਆਵੇ ਤੂੰ ਜੋ ਕਰਾਉਂਦੇ ਸੀ ਬਾਹਰ ਸੋਫੇ ਤੇ ਬਿਠਾ ਕੇ ਹਟਾਂਗੇ।
ਸਤਿ ਸ਼੍ਰੀ ਅਕਾਲ ਜੀ, ਸਵਾਗਤ ਪ੍ਰੋਗਰਾਮ ਜੀ।
ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਦਾ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਜਵਾਨ ਦੀ ਮੈਂ ਤਾਂ ਇਹ ਜਾਣਦੀ ਆ, ਜਵਾਨ ਦੀ ਮੈਂ ਜਵਾਨ ਦਿੱਤੀ, ਮੈਂ ਹੁਣ ਮੁਕਰਨਾ ਨੀ, ਮੈਂ ਤਾਂ ਹੁਣ ਇਹ ਕਰਨਾ ਜਵਾਨ ਦਿੱਤੀ ਹੋਈ ਆ, ਇੰਨਾ ਕੁ ਜਾਣਦੀ ਆ ਮੈਂ, ਉਹ ਨੀ ਪਤਾ। ਠੀਕ ਆ,
ਜ਼ੁਬਾਨ ਦਿੱਤੀ ਹੋਵੇ ਤੇ ਫਿਰ ਮੁਕਰਨਾ ਨੀ ਚਾਹੀਦਾ। ਆਹ ਗੱਲ ਬੀਬੀ ਜੀ ਸਾਨੂੰ ਕਹਿ ਕੇ ਗਏ ਨੇ ਕਿ ਕਿਸੇ ਨੂੰ ਕੋਈ ਕੰਮ ਅਗਰ ਅਸੀਂ ਕੀਤਾ, ਵਾਅਦਾ ਕੀਤਾ ਹੁੰਦਾ ਕਿ ਵੀ ਆਹ ਅਸੀਂ ਕੰਮ ਕਰਨਾ ਹੈ ਔਰ ਇਹ ਅਸੀਂ ਪੂਰਾ ਕਰਾਂਗੇ, ਤਾਂ ਕਹਿੰਦੇ ਨੇ ਕਿ ਇਨਸਾਨ ਨੂੰ ਆਪਣਾ ਉਹ ਵਾਅਦਾ ਜ਼ਰੂਰ ਪੂਰਾ ਕਰਨਾ ਚਾਹੀਦਾ। ਉਸਦੀ ਸ਼ਖਸੀਅਤ ਨਿਖਰ ਕੇ ਸਾਹਮਣੇ ਆਉਂਦੀ ਹੈ ਜਦੋਂ ਉਹ ਆਪਣੀ ਕਹੀ ਗੱਲ ਨੂੰ ਪੂਰਾ ਕਰਦਾ, ਪੁਗਾਉਂਦਾ ਹੈ। ਔਰ ਇਹ ਜ਼ਿੰਦਗੀ ਦੇ ਅਸੂਲ ਕਹਿੰਦੇ ਇਨਸਾਨ ਦੇ ਬਣ ਜਾਂਦੇ ਨੇ, ਜਦੋਂ ਆਪਣੀਆਂ ਗੱਲਾਂ ਨੂੰ ਪੂਰਾ ਕਰਦਾ ਨਾ, ਤਾਂ ਚਾਹੇ ਲੱਖ ਇਨਸਾਨ ਉਹਦੇ ਸਾਹਮਣੇ ਓਪੋਜ਼ਿਟ ਕਿਉਂ ਨਾ ਖੜਾ ਹੋਵੇ, ਪਰ ਇੱਕ ਇਨਸਾਨ ਜਿਹੜਾ ਸੱਚਾ ਉਹ ਖਰਾ ਹੈ ਨਾ, ਉਹ ਕਦੇ ਵੀ ਚੁੱਕਦਾ ਨਹੀਂ ਹੈ, ਕਦੇ ਵੀ ਨੀਵਾਂ ਨਹੀਂ ਹੁੰਦਾ, ਉਹਦੀਆਂ ਨਜ਼ਰਾਂ ਹਮੇਸ਼ਾ ਬਿਲਕੁਲ ਠੀਕ ਰਹਿੰਦੀਆਂ ਨੇ, ਕਿਉਂਕਿ ਸੱਚਾ ਹੈ ਔਰ ਸੱਚ ਦਾ ਪ੍ਰਤੱਖ ਹੁੰਦਾ ਨਾ। ਸੋ ਜ਼ੁਬਾਨ ਦੀ ਗੱਲ ਇੱਥੇ ਚੱਲ ਰਹੀ ਹੈ ਜੀ, ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਕਿ ਲੱਗਦਾ ਕਿ ਕਹਿਣੀ ਤੇ ਕਥਨੀ ਦੇ ਵਿੱਚ ਜਿਹੜਾ ਅੰਤਰ ਹੈ ਉਹ ਕਿਉਂ ਆ ਰਿਹਾ ਹੈ, ਇਸ ਜ਼ੁਬਾਨ ਦਾ ਮੁੱਲ ਕੀ ਹੈ, ਇਸ ਜ਼ੁਬਾਨ ਦਾ ਇਸਤੇਮਾਲ ਕਿੱਦਾਂ ਕਰੀਏ, ਕਿੱਦਾਂ ਕਰੀਏ ਜੀ। ਵੈਸੇ ਇਹ ਸਾਰਾ ਜਿਹੜਾ ਸੰਸਾਰ ਹੈ ਕਿਤੇ ਨਾ ਕਿਤੇ ਜਾਣਦਾ ਹੈ ਕਿ ਜ਼ੁਬਾਨ ਦਾ ਰਸ, ਉਸਦੀ ਕੀ ਅਹਿਮੀਅਤ ਹੈ, ਕੀ ਵੈਲਿਊ ਹੈ। ਤੁਹਾਡੇ ਨਾਲ ਇੱਕ ਛੋਟੀ ਜਿਹੀ ਕਹਾਣੀ ਸਾਂਝੀ ਕਰਦੀ ਹਾਂ। ਇੱਕ ਵਾਰੀ ਕੀ ਹੁੰਦਾ ਹੈ ਕਿ ਇੱਕ ਇਨਸਾਨ ਕਿਸੇ ਦੇ ਘਰ ਜਾਂਦਾ ਤੇ ਉੱਥੇ ਉਹ ਮੰਗਣ ਜਾਂਦਾ, ਤੇ ਜਦੋਂ ਘਰ ਦੇ ਵਿੱਚ ਇੱਕ ਸਵਾਣੀ ਹੁੰਦੀ ਹੈ, ਉਹ ਬੜੇ ਸਤਿਕਾਰ ਦੇ ਨਾਲ ਉਹਨੂੰ ਕਹਿੰਦੀ ਹੈ ਕਿ ਤੁਸੀਂ ਮੰਜੇ ਤੇ ਬਹਿ ਜਾਓ, ਤੇ ਉਹਨਾਂ ਨੂੰ ਕਹਿੰਦੀ ਕਿ ਬਾਬਾ ਜੀ ਖੀਰ ਰਿੱਝ ਰਹੀ ਹੈ ਚੁੱਲ੍ਹੇ ਤੇ ਇਹ ਨਾ ਤੁਸੀਂ ਖੀਰ ਖਾ ਕੇ ਹੀ ਜਾਣੀ ਹੈ, ਤੁਸੀਂ ਏਦਾਂ ਨਹੀਂ ਜਾਣਾ ਇੱਥੋਂ। ਤੇ ਉਹ ਜੀ ਉਹਨੂੰ ਏਦਾਂ ਲੱਗਦਾ ਕਿ ਵੀ ਇਸ ਬਾਬੇ ਨੂੰ ਅਗਰ ਮੈਂ ਇੱਥੇ ਬਿਠਾਇਆ ਹੈ ਤਾਂ ਜ਼ਰੂਰ ਮੈਨੂੰ ਅਸੀਸਾਂ ਦੇ ਕੇ ਜਾਏਗਾ, ਮੇਰੇ ਘਰ ਪਰਿਵਾਰ ਦੇ ਉੱਤੇ ਮਿਹਰ ਰਹੇਗੀ। ਤੇ ਜਦੋਂ ਜੀ ਉਹ ਮੰਜੇ ਤੇ ਬੈਠਦਾ, ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਦੇ ਵੱਲ ਦੇਖ ਰਿਹਾ ਹੁੰਦਾ, ਤੇ ਸਾਰੀਆਂ ਚੀਜ਼ਾਂ ਵੱਲ ਦੇਖਦੇ ਦੇਖਦੇ ਉਹਦੀ ਨਜ਼ਰ ਨਾ ਘਰ ਦੇ ਵਿੱਚ ਖਲੋਤੀ ਮੱਝ ਦੇ ਉੱਤੇ ਪੈ ਜਾਂਦੀ ਹੈ, ਤੇ ਉਹ ਘਰ ਦੀ ਸਵਾਣੀ ਨੂੰ ਕਹਿੰਦਾ ਕਿ ਬੀਬੀ ਜੀ ਹੋਰ ਤਾਂ ਤੁਹਾਡੇ ਘਰ ਸਭ ਠੀਕ ਹੈ ਪਰ ਤੁਹਾਡੇ ਘਰ ਦਾ ਬੂਹਾ ਬਹੁਤ ਤੰਗ ਹੈ, ਜੇਕਰ ਤੁਹਾਡੀ ਆ ਮੱਝ ਮਰ ਜਾਏ ਤਾਂ ਤੰਗ ਦਰਵਾਜੇ ਦੇ ਵਿੱਚੋਂ ਬਾਹਰ ਕਿਵੇਂ ਕੱਢੋ। ਇਹ ਗੱਲ ਸੁਣ ਕੇ ਉਹ ਜਿਹੜੀ ਘਰ ਦੀ ਸਵਾਣੀ ਸੀ ਉਹਨੂੰ ਬੜਾ ਗੁੱਸਾ ਚੜ ਗਿਆ। ਉਹ ਸੜਦੀ ਬਲਦੀ ਅੱਧ ਪੱਕੀ ਖੀਰ ਮੰਗਤੇ ਦੀ ਝੋਲੀ ਦੇ ਵਿੱਚ ਪਾ ਦਿੰਦੀ ਹੈ ਤੇ ਘਰੋਂ ਉਹਨੂੰ ਕੱਢ ਦਿੰਦੇ ਆ ਤੇ ਬਾਹਰ ਰਸਤੇ ਤੇ ਤੁਰੇ ਜਾਂਦੇ। ਜਦੋਂ ਉਹ ਤੁਰਿਆ ਜਾਂਦਾ ਇਨਸਾਨ ਤੇ ਉਹਨੂੰ ਕਰਾਹੀ ਆ ਕੇ ਪੁੱਛਦਾ ਕਿ ਬਾਬਾ ਤੇਰੀ ਝੋਲੀ ਦੇ ਵਿੱਚੋਂ ਕੀ ਚੋਰ ਹੈ, ਤੇ ਪਤਾ ਅੱਗੋਂ ਜਵਾਬ ਕੀ ਦਿੰਦਾ, ਕਹਿੰਦਾ ਮੇਰੀ ਜ਼ੁਬਾਨ ਦਾ ਰਸ ਚੋਰ ਹੈ। ਸੋ ਇਸੇ ਤਰ੍ਹਾਂ ਜ਼ੁਬਾਨ ਜਿਹੜੀ ਹੈ ਸਾਰੀਆਂ ਚੰਗਿਆਈਆਂ ਦਾ ਨਿਚੋੜ ਹੁੰਦੀ ਹੈ।
ਆਪਣਿਆਂ ਨਾਲ ਖੜ ਖੜ ਵੱਡਾ ਹੋਇਆ, ਲੇਖਾਂ ਦੇ ਨਾਲ ਲੜ ਲੜ ਵੱਡਾ ਹੋਇਆ, ਕੁਝ ਲੋਹਾਂ ਪਰਛਾਵੇਂ ਸਾਡੇ ਖੋਲੇ ਨੇ, ਰੁੱਖਾਂ ਵਾਂਗੂ ਚੜ ਚੜ ਵੱਡਾ ਹੋਇਆ ਵਾ। ਮੈਂ ਇੱਕ ਫੁੱਲ ਹਾਂ ਜਿਹੜਾ ਮਹਿਕਾ ਛੱਡਦਾ ਵਾ, ਕੰਢਿਆਂ ਦੇ ਨਾਲ ਅੜ ਅੜ ਵੱਡਾ ਹੋਇਆ ਵਾ। ਮੇਰੇ ਦੁੱਖ ਬਸ ਮੇਰੇ ਤੱਕ ਹੀ ਸੀਮਤ, ਅੰਦਰੋਂ ਅੰਦਰੀ ਸੜ ਸੜ ਵੱਡਾ ਹੋਇਆ। ਲੋਕਾਂ ਨੂੰ ਇਹ ਵਹਿਮ ਮੈਂ ਪੜ੍ਹਿਆ ਲਿਖਿਆ ਨਹੀਂ, ਪਰ ਮੈਂ ਤਾਂ ਚਿਹਰੇ ਪੜ ਪੜ ਵੱਡਾ, ਪਰ ਮੈਂ ਤਾਂ ਚਿਹਰੇ ਪੜ ਪੜ ਵੱਡਾ।
ਕਿਆ ਬਾਤ ਹੈ ਜੀ। ਸੋ ਇਹ ਬੋਲ ਨਵਾਂ ਨਵਾਂ ਗਾਣਾ ਆਇਆ ਜੀ ਰਣਜੀਤ ਬਾਵਾ ਦੀ ਆਵਾਜ਼ ਚ ਹੁਣੇ ਹੁਣੇ, ਤੇ ਬੜਾ ਵਧੀਆ ਲੱਗਿਆ ਤੇ ਮੈਂ ਤੁਹਾਡੀ ਨਜ਼ਰ ਕੀਤਾ ਔਰ ਮੈਨੂੰ ਲੱਗਿਆ ਵਾਕਈ ਕਿ ਇਹ ਗੀਤ ਸੁਣਨਾ ਚਾਹੀਦਾ। ਤੇ ਕਈ ਵਾਰੀ ਇਨਸਾਨ ਪੜ੍ਹਾਈ ਲਿਖਾਈ ਦੇ ਨਾਲ ਨਹੀਂ ਬਲਕਿ ਲੋਕਾਂ ਨੂੰ ਪੜ੍ਹ ਕੇ ਸਿਆਣਾ ਹੋ ਜਾਂਦਾ। ਸਾਡੇ ਆਲੇ ਦੁਆਲੇ ਸਾਨੂੰ ਬਹੁਤ ਸਾਰੇ ਲੋਕ ਨਾ ਬਹੁਤ ਕੁਝ ਸਿਖਾ ਵੀ ਜਾਂਦੇ ਨੇ, ਕਹਿੰਦੇ ਨੇ ਸਿੱਖਣ ਦੀ ਅੱਖ ਹੋਣੀ ਚਾਹੀਦੀ ਹੈ, ਨਜ਼ਰ ਹੋਣੀ ਚਾਹੀਦੀ। ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਕਿ ਜ਼ੁਬਾਨ ਦੇ ਪੱਕੇ ਹੋਣਾ ਜਾਂ ਜ਼ੁਬਾਨ ਤੋਂ ਮੁਕਰਨਾ, ਕੀ ਲੱਗਦਾ ਤੁਹਾਨੂੰ ਇਸ ਸਬੰਧੀ? ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸ਼ੇਅਰ ਕਰਿਓ। ਸਾਡੇ ਕੁਝ ਸਰੋਤੇ ਇੱਥੇ ਸੰਗ ਪਾ ਰਹੇ ਨੇ, ਜਿੱਦਾਂ ਕਿ ਦਲਜੀਤ ਜੋਹਲ ਜੀ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ, ਕਹਿੰਦੇ ਨੇ ਹੋ ਗਏ ਆ ਜੀ ਹਾਜ਼ਰ, ਸਵੀਡਨ ਤੋਂ ਇਸ ਵਕਤ ਸਾਡੇ ਨਾਲ ਜੁੜੇ ਨੇ। ਬਹੁਤ ਸ਼ੁਕਰੀਆ ਸਵੀਡਨ ਤੋਂ ਦਲਜੀਤ ਸਿੰਘ ਜੋਹਲ ਜੀ ਸਾਂਝ ਪਾਉਣ ਦੇ ਲਈ, ਬਹੁਤ ਚੰਗਾ ਲੱਗਿਆ। ਚਲੋ ਜੀ ਇੱਕ ਗੀਤ ਦੇ ਵੱਲ ਹੋਰ ਵੱਧਦੇ ਹਾਂ। ਸਿਮਰਨ ਕੌਰ ਹੁਣਾਂ ਦੀ ਆਵਾਜ਼ ਹੈ ਤੇ ਫਿਰ ਮੁੜਦੇ ਹਾਂ, ਜਾਣਾ ਤੁਸੀਂ ਕਿਤੇ ਵੀ ਨਾ, ਇਸੇ ਤਰ੍ਹਾਂ ਜੁੜੇ ਰਹਿਣਾ ਰੇਡੀਓ ਚੰਨ ਪਰਦੇਸੀ ਦੇ ਨਾਲ। ਹਾਂਜੀ, ਵਿਸ਼ੇ ਦੇ ਨਾਲ ਸਾਂਝ ਪਾਉਣੀ ਨਾ ਭੁੱਲਿਓ।
ਮਗਰ ਜੱਜ ਦੀ ਤੁਹਾਡੇ ਹੱਥ ਨਹੀਂ ਹੈ।
ਤੁਮੇ ਪਤਾ ਹੈ ਨਾ ਇਸਕਾ ਨਤੀਜਾ ਕਿਆ ਹੋਗਾ?
ਬੇਸ਼ੱਕ ਹੋਣੇ ਖਾਸ ਜਨਾਬ ਜਿਨ੍ਹਾਂ ਦੇ ਪੱਖ ਦੇ ਨੇ, ਖੈਰ ਅਸੀਂ ਤਾਂ ਖੁਸ਼ ਤੁਹਾਨੂੰ ਰੱਖ ਨਹੀਂ ਸਕੇ, ਪਰ ਖੁਸ਼ ਹਾਂ ਕਿ ਉਹ ਰੱਖਦੇ ਨੇ।
ਗੋਡੇ ਜਿਹੜੇ ਨੇ ਨਾ ਸਾਡੇ ਬਿਲਕੁਲ ਚੰਗੀ ਤਰ੍ਹਾਂ ਦੇ ਨਾਲ, 150 ਸਾਲ ਦੀ ਉਮਰ ਹੋਏ 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 ਹੋਏ, ਕਮਾਲ ਹੀ
ਕਰ।
ਬਹੁਤ ਸ਼ੁਕਰੀਆ ਤੁਹਾਡਾ। ਕਹਿੰਦੇ ਜੀ ਬਾਕੀ ਜਿੰਨੀ ਪਰਮਾਤਮਾ ਉਮਰ ਦੇਵੇ ਨਾ, ਕਹਿੰਦੇ ਨੇ ਕਿ ਬਸ ਤੰਦਰੁਸਤੀ ਦੇ ਨਾਲ ਲਬਰੇਜ਼ ਦੇਵੇ, ਤੇ ਤੁਹਾਡੀ ਵੀ ਉਮਰ ਤੰਦਰੁਸਤੀ ਦੇ ਨਾਲ ਲਬਰੇਜ਼ ਹੋਵੇ ਜੀ। ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਤੇ?
ਹਾਂਜੀ, ਗੱਲ ਇਹ ਹੈ ਵੀ ਇਹ ਤੁਹਾਡੀ ਮਿੱਠੀ ਜਵਾਨੀ ਹੈ, ਸਾਨੂੰ 11:30 ਵਜੇ ਟਿਕਾਉਣ ਨਹੀਂ ਦਿੰਦੀ।
ਹਾਂ ਜੀ, ਥੈਂਕ ਯੂ।
ਤੁਸੀਂ ਸਾਰੀ ਰਾਤ ਹੀ ਬੈਠੇ ਰਹੋ ਨਾ, ਅਸੀਂ ਸਾਰੀ ਰਾਤ ਹੀ ਜਾਗਦੇ ਰਹਾਂਗੇ।
ਵਾਹ ਜੀ ਵਾਹ, ਬਹੁਤ ਸ਼ੁਕਰੀਆ।
ਬਾਕੀ ਮਾਨਕ ਸਾਹਿਬ ਨੇ ਕਿਹਾ ਕਿ ਮੈਂ ਨਿਕਲਿਆ ਤੀਰ ਕਮਾਨ ਚੋਂ ਤੇ ਨਿਕਲੀ ਗੱਲ ਜਵਾਨ ਚੋਂ ਵਾਪਸ ਨਾ ਆਵੇ, ਕਦੇ ਬੰਦੇ ਦੀ ਮਾਨਕਾ ਆਸ ਨਾ ਜਾਵੇ।
ਜੀ
ਨਹੀਂ, ਬਾਕੀ ਦਾ ਗਾਣੇ ਪਤਾ ਵਾ, ਮਿੱਠੀ ਜਵਾਨੀ ਸਾਨੂੰ ਲਈ ਬੈਠੀ ਸਾਰੀ ਕਲੋਨੀ ਵਾਲਿਆਂ ਨੂੰ, ਰਾਜੀਵ ਗਾਂਧੀ ਵਾਲਿਆਂ ਨੂੰ।
ਜੀ ਚਲੋ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦਾ।
ਕਹਿੰਦੇ ਆ ਕਿ ਹਾਂਜੀ ਕਹਿੰਦੇ ਆ ਕਿ ਪਹਿਲਾਂ ਬੋਲੋ ਫੇਰ ਬੋਲੋ।
ਜੀ ਬਿਲਕੁਲ ਸਹੀ ਬਿਲਕੁਲ ਸੱਚ।
ਬਾਕੀ ਹਾਜ਼ਰੀ ਕਬੂਲ ਕਰ ਲਿਓ ਕਲੋਨੀ ਵੱਲੋਂ ਸਾਰੀ ਵੱਲੋਂ ਰਜੀਗਾ ਦੀ ਵੱਲੋਂ
ਜੀ ਕਬੂਲ।
ਸਤਿ ਸ਼੍ਰੀ ਅਕਾਲ ਦੁਬਾਰਾ ਕਦੇ
ਜੀ ਸਾਰਿਆਂ ਦੀ ਸਤਿ ਸ਼੍ਰੀ ਅਕਾਲ ਕਬੂਲ ਰੇਡੀਓ ਚੰਨ ਪਰਦੇਸੀ ਦੇ ਤਮਾਮ ਸੁਣਨ ਵਾਲਿਆਂ ਨੂੰ।
ਪਰ ਨਾ ਨੀ ਪੁੱਛਿਆ ਤੁਸੀਂ, ਨਾ ਨੀ ਪੁੱਛਿਆ ਕਿੱਥੋਂ ਕੌਣ ਬੋਲਦਾ
ਜੀ,
ਉਹ ਤੁਸੀਂ ਦੱਸ ਦਿਓ
ਜੀ।
ਨਾ ਨੀ ਤੁਸੀਂ,
ਸਾਨੂੰ ਤਾਂ ਹੁਣ ਪਹਿਚਾਣ ਹੋ ਗਈ ਹੈ ਭੀਮ ਸੈਨ ਜੀ ਤੁਹਾਡੀ
ਆਵਾਜ਼। ਕਲੋਨੀ ਵਾਲੇ ਖੁਸ਼ ਹੋ ਗਈ ਕਦੇ ਨਾ ਦੱਸੇ ਤੋਂ ਬਿਨਾ ਭੈਣ ਨਾ ਦੱਸੀ ਹੁੰਦੀ ਸਾਡਾ
ਜੀ।
ਇਸ ਤੋਂ ਬਾਅਦ ਮਿੱਠੀ ਜਵਾਨ ਸਾਨੂੰ ਕਿਤੇ ਮਿਲੂਗੀ। ਠੀਕ ਹੈ ਭੈਣੇ, ਧੰਨਵਾਦ ਤੁਹਾਡਾ
ਜੀ।
ਕੱਢ ਕੇ ਦੱਸ ਕੀ ਦੇ ਹਿੱਸੇ ਆਉਣਾ ਵੇ, ਸਾਡੇ ਕੋਲੋਂ ਨਜ਼ਰਾਂ ਚੁਰਾਉਣਾ, ਗੈਰਾਂ ਨਾ ਮਿਲਾਉਣਾ ਵੇ, ਸਾਡੇ ਕੋਲੋਂ ਨਜ਼ਰਾਂ ਚੁਰਾਉਣਾ, ਗੈਰਾਂ ਨਾ ਮਿਲਾਉਣਾ ਵੇ, ਹਮਨੇ ਉਮਰ ਸਾਰੀ ਫਰੇਬੋ ਮੇ ਗੁਜ਼ਾਰੀ, ਅਬ ਕਹਿ ਭੀ ਦੋ ਸੱਚ ਕਬਰ ਬੇਚੈਨ ਹੈ ਹਮਾਰੀ, ਤੁਮ ਸਤਮ ਕਰਤੇ ਹੋ ਹਮ ਮੁਹੱਬਤ ਕਰਤੇ ਹੈ, ਤੁਮ ਫਾਸਲੇ ਰਖਤੇ ਹੋ ਹਮ ਉਨਹੀਂ ਸੇ ਡਰਤੇ ਹੈ, ਤੁਮਨੇ ਲਬ ਨਹੀਂ ਖੋਲੇ ਹਮਨੇ ਆਂਖੇ ਪੜ੍ਹ ਲੀ, ਤੁਮਹਾਰੇ ਦਿਨ ਮਸ਼ਰੂਫ ਹੁਏ ਤੋ ਹਮਨੇ ਰਾਤੇ ਕਰ ਲੀ, ਤੁਮ ਕਭੀ ਤੋ ਆਓਗੇ ਹਮ ਇੰਤਜ਼ਾਰ ਕਰਤੇ ਹੈ, ਤੁਮ ਜ਼ਿੰਦਗੀ ਜੀਤੇ ਹੋ ਹਮ ਰੋਜ਼ ਮਰਤੇ ਹੈ, ਸਬ ਵਕਤ ਕੀ ਬਾਤ ਹੈ ਔਰ ਵਕਤ ਤੁਮਹਾਰਾ ਹੈ, ਵਰਨਾ ਇਹ ਅਧੂਰੀ ਮੌਤ ਹਮੇ ਕਹਾਂ ਗਵਾਰਾ ਹੈ,
ਤੇਰੇ ਨਾਂ ਦਾ ਗਾਨਾ ਬਣਨਾ ਸੀ ਅਸੀਂ ਖਿਆਲ ਹੀ ਛੱਡ ਦਿੱਤੇ, ਤੇਰੇ ਸਦਕੇ ਬਹੁਤੇ ਆ ਚੰਗੇ ਆ ਮਾੜੇ ਦਿਲ ਚੋਂ ਕੱਢ ਸਿੱਟੇ, ਤੇਰੇ ਸਦਕੇ ਬਹੁਤੇ ਆ ਚੰਗੇ ਆ ਮਾੜੇ ਦਿਲ ਚੋਂ।
ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਹਰਮੀਤ ਸਿੰਘ ਬੋਲ ਰਿਹਾ ਰਾਜਸਥਾਨ ਤੋਂ ਜੀ।
ਹਾਂਜੀ ਰਾਜਸਥਾਨ ਵਾਲੇ ਹਰਮੀਤ ਜੀ, ਕੀ ਕਹਿਣਾ ਚਾਹੋਗੇ ਹਰਮੀਤ ਜੀ?
ਹਾਂਜੀ ਭੈਣ ਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਤੇ ਬਹੁਤ ਸੋਹਣਾ ਟੌਪਿਕ ਹੈ ਤੇ ਜਵਾਨ ਬਾਰੇ ਗੱਲ ਕਰੂੰਗਾ ਭੈਣ ਜੀ। ਇੱਕ ਤਾਂ ਜਿਵੇਂ ਸਿਆਣੇ ਕਹਿੰਦੇ ਆ ਜਵਾਨ ਘੋੜੇ ਚੜਾ ਦਿੰਦੀ ਤੇ ਇਹ ਜੁੱਤੀਆਂ ਪਵਾ ਦਿੰਦੀ, ਇੱਕ ਤੇ ਗੱਲ ਇਹ ਹੈ ਭੈਣ ਜੀ।
ਹਾਂਜੀ
ਤੇ ਦੂਸਰੀ ਗੱਲ ਇਹ ਹੈ ਜੇ ਮਿੱਠੀ ਜਵਾਨ ਹੋਵੇ ਤਾਂ ਜਿਹੜੀ ਬੰਦੇ ਨੂੰ ਚੀਜ਼ ਮਤਲਬ ਕਈ ਥਾਂ ਤੇ ਆਪਾਂ ਚਲੇ ਜਾਂਦੇ ਜਿਹੜੀ ਚੀਜ਼ ਦੀ ਉਮੀਦ ਨੀ ਹੁੰਦੀ ਵੀ ਆਹ ਚੀਜ਼ ਵੀ ਆਪਾਂ ਨੂੰ ਮਿਲ ਸਕਦੀ ਹੈ, ਤੇ ਜੇ ਜਵਾਨ ਮਿੱਟੀ ਹੋਵੇ ਤਾਂ ਉਹ ਮਤਲਬ ਨਾ ਮਿਲਦੀ ਵੀ ਮਿਲ ਜਾਂਦੀ ਹੁੰਦੀ ਭੈਣ ਜੀ।
ਜੀ ਇਹ ਸੱਚੀ ਗੱਲ ਹੈ, ਉਹ ਕਹਿੰਦੇ ਨਾ ਕਿਸੇ ਨੇ ਕਿਹਾ ਕਿ ਮਿੱਠਾ ਬੋਲਣ ਵਾਲੇ ਦੀਆਂ ਤਾਂ ਮਿਰਚਾਂ ਵੀ ਵਿਕ ਜਾਂਦੀਆਂ ਨੇ, ਘੋੜਾ ਬੋਲਣ ਵਾਲੇ ਦਾ ਸ਼ਹਿਦ ਵੀ ਨੀ ਵਿਕਦਾ।
ਹਾਂਜੀ ਹਾਂਜੀ ਤੇ ਦੂਸਰੀ ਭੈਣ ਜੀ ਜਿਹੜੀ ਜਵਾਨ ਦੀ ਗੱਲ ਹੈ ਜਿਹੜੀ ਮਤਲਬ ਜਿਵੇਂ ਲੋਕ ਕਰ ਲੈਂਦੇ ਤੇ ਪੂਰੀ ਕਰਨੀ ਹੈ, ਤੇ ਭੈਣ ਜੀ ਅੱਜ ਯੋਗੀ ਹੈ ਜਾਂ ਤੇਜ਼ ਰਫਤਾਰ ਚੱਲ ਰਿਹਾ ਵੀ ਇਹਦੇ ਵਿੱਚ 100 ਚੋਂ 90 ਬੰਦੇ ਮੁੱਕਰ ਹੀ ਜਾਂਦੇ ਆ ਮੌਕਾ ਪੈਣ ਤੇ ਭੈਣ ਜੀ, ਜਵਾਨ 10 ਹੀ ਬੰਦੇ ਹੁੰਦੇ ਜਿਹੜੇ ਜਵਾਨ ਤੇ ਪੂਰੇ ਉਤਰਦੇ ਆ।
ਕਿਉਂ ਹੁੰਦਾ ਜੀ ਅੱਜ ਕੱਲ ਇਸ ਤਰ੍ਹਾਂ ਕਿਉਂ ਹੋਣ ਲੱਗ ਪਿਆ?
ਭੈਣ ਜੀ ਕੁਛ ਤਾਂ ਹਾਲਾਤ ਇਹੋ ਜਿਹੇ ਪੈਦਾ ਹੋ ਜਾਂਦੇ ਆ, ਮਜਬੂਰੀ ਹੋ ਜਾਂਦੀ ਹੈ, ਤੇ ਕੁਛ ਲੋਕ ਭੈਣ ਜੀ ਜਾਣ ਕੁਝ ਕੀ ਮਤਲਬ ਇਹੋ ਜਿਹਾ ਹਾਲਾਤ ਬਣਾ ਦਿੰਦੇ ਆ, ਫਿਰ ਉਹ ਮਤਲਬ ਪੂਰੇ ਉਤਰਨਾ ਚਾਹੁੰਦੇ ਹੀ ਨੀ ਹੁੰਦੇ
ਜੀ।
ਕੋਸ਼ਿਸ਼ ਕਰਨ ਤੇ ਬੜਾ ਕੁਛ ਹੋ ਸਕਦਾ ਭੈਣ ਜੀ, ਪਰ ਕੋਸ਼ਿਸ਼ ਕੋਈ ਨੀ ਕਰਦਾ, ਬਸ ਉਹ ਪੱਲਾ ਝਾੜਨ ਵਾਸਤੇ ਕਹਿੰਦੇ ਨਹੀਂ ਯਾਰ ਉਹ ਗੱਲ ਆਪਾਂ ਕੱਲ ਕੀਤੀ ਸੀ, ਕੱਲ ਰਾਤ ਗਈ ਤੇ ਬਾਤ ਗਈ,
ਰਾਤ ਗਈ ਤੇ ਬਾਤ ਗਈ ਜੀ। ਅੱਛਾ ਕੀ ਮੈਸੇਜ ਕੀ ਦੇਣਾ ਚਾਹੋਗੇ ਫਿਰ ਏਦਾਂ ਦੇ ਲੋਕਾਂ ਨੂੰ, ਤੁਸੀਂ ਕੀ ਕਹਿਣਾ ਚਾਹੋਗੇ?
ਮੈਸੇਜ ਭੈਣ ਜੀ ਦੇਖੋ, ਇਨਸਾਨ ਦੀ ਸਭ ਤੋਂ ਜਿਹੜੀ ਰਸੀਲੀ ਤੇ ਜਿਹੜੀ ਚੀਜ਼ ਸਵਾਦ ਪਹਿਚਾਣ ਵਾਲੀ ਤੇ ਜਿਹੜੇ ਬੋਲਣ ਦੀ ਸੋਚ ਲਈ ਜਾਂ ਗੁਰਬਾਣੀ ਉਚਾਰਨ ਦੀ ਜੋ ਵੀ ਹੈ, ਜ਼ਬਾਨ ਹੀ ਸਭ ਕੁਛ ਹੈ ਭੈਣ ਜੀ। ਜੇ ਬੰਦਾ ਇਹਦੇ ਤੇ ਜੇ ਪੂਰਾ ਨਹੀਂ ਉਤਰ ਸਕਦਾ ਤੇ ਫਿਰ ਮੈਂ ਤੇ ਕਹੂੰਗਾ ਵੀ ਉਹ ਧਰਤੀ ਤੇ ਬੋਝ ਹੀ ਹੈ, ਉਹ ਇਨਸਾਨ ਨਹੀਂ ਹੈਗਾ ਭੈਣ ਜੀ।
ਕੀ ਬਾਤ ਹੈ ਜੀ, ਬਹੁਤ ਵਧੀਆ, ਬਹੁਤ ਵਧੀਆ ਵਿਚਾਰ ਸਾਂਝੇ ਕੀਤੇ, ਬਹੁਤ ਸ਼ੁਕਰੀਆ ਜੀ,
ਬਹੁਤ ਸ਼ੁਕਰੀਆ ਭੈਣ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੀ ਇਸ ਪ੍ਰੋਗਰਾਮ ਚ ਸਾਂਝ ਪਾ ਸਕਦੇ ਹੋ 9496373300 9463333309 ਇਹ ਇੰਡੀਆ ਦਾ ਸਟੂਡੀਓ ਨੰਬਰ ਹੈ। ਅੱਧਾ ਘੰਟਾ ਹੋ ਗਿਆ ਜੀ ਪ੍ਰੋਗਰਾਮ ਨੂੰ ਔਰ ਅੱਧਾ ਘੰਟਾ ਬਾਕੀ ਹੈ, ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਆ ਜੀ, ਨੰਬਰ ਨੋਟ ਕਰ ਲਓ ਜੀ।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 61039-013-4419 ਤੇ, ਹਾਂਗਕਾਂਗ ਤੋਂ 81-70-01-36 ਤੇ।
यूनाइटेड किंगडम तो 02-3210-2145 ते या स्काइप आईडी चन परदेसी रेडियो ते कॉल कर सकते हो।
जी दोस्तों इन्हां नंबरां नूं डायल कर सकदे हो जां फेसबुक पेज ते तुसीं अपने सुनेहे भी साडे नाल सांझे कर सकदे हो। आरजे संदीप कौर दे नाम नाल पेज है जी। हेलो,
ਹਾਂਜੀ ਸਤਿ ਸ੍ਰੀ ਅਕਾਲ ਸੰਦੀਪ ਜੀ ਤੇ ਸਾਰੇ ਲਿਸਨਰ ਨੂੰ ਵੀ ਸਤਿ ਸ੍ਰੀ ਅਕਾਲ। ਹਰਦਿਆਲ ਸਿੰਘ ਬੋਸਟਨ ਤੋਂ ਬੋਲਦਾ ਜੀ। ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ। ਬਹੁਤ ਵਧੀਆ ਟੋਪਿਕ ਜੀ ਇਹ। ਹਾਂਜੀ ਮੈਂ ਤਾਂ ਇਹੀ ਗੱਲ ਕਰੂੰਗਾ ਜੀ, ਜ਼ਬਾਨ ਦੇ ਵਿੱਚੋਂ ਇਹੀ ਇੱਕ ਦੇਖ ਲਓ ਇੱਕ ਛੋਟਾ ਜਿਹਾ ਮਾਸਟਰ ਟੁਕੜਾ ਹੀ ਆ ਜਿਹੜਾ ਕੀ ਤੇ ਕੀ ਕਰ ਦਿੰਦਾ, ਇੱਕ ਲਾਈਨ ਨੂੰ ਗੀਤ ਬਣਾ ਦਿੰਦਾ, ਇੱਕੋ ਹੀ ਗੱਲ ਆ ਉਹਨੂੰ ਐਪਲੀਕੇਸ਼ਨ ਦੇ ਰੂਪ ਦੇ ਦਿੰਦਾ, ਉਹਨੂੰ ਆਰਡਰ ਦੇ ਰੂਪ ਵਿੱਚ ਕਰ ਲੈਂਦਾ, ਕਿਸੇ ਨੂੰ ਬਬਕਾ ਮਾਰਨਾ, ਕਿਸੇ ਨੂੰ ਉਹੀ ਵਰਲਡ ਉਹੀ ਹੁੰਦੇ ਆ, ਲੇਕਿਨ ਜਿਹੜੀ ਜੀਵ ਦਾ ਜਿਹੜਾ ਇੱਕ ਟ੍ਰੈਂਡ ਆ ਉਹੀ ਉਹਨੂੰ ਚੇਂਜ ਕਰ ਦਿੰਦਾ ਆ। ਉਹਨੂੰ ਤੁਸੀਂ ਇੱਕ ਬੇਨਤੀ ਕਰਨੀ ਆ ਤਾਂ ਉਹੀ ਵਰਲਡ ਤੁਸੀਂ ਸਿੰਪਲ ਲੈਂਗੁਏਜ ਕਹਿ ਦੋ, ਉਹੀ ਵਰਲਡ ਤੁਸੀਂ ਉੱਚੀ ਸੋਚ ਕਹਿ ਦੋ, ਉਹ ਹੁਕਮ ਬਣ ਜਾਂਦਾ, ਆਰਡਰ ਬਣ ਜਾਂਦਾ। ਇਹਦੇ ਇਹ ਹਾਂਜੀ ਉਹੀ ਇੱਕ ਚੀਜ਼ ਕਵਿਤਾ ਆ, ਉਹਨੂੰ ਉਹੀ ਜਵਾਨ ਜਿਹੜੀ ਆ ਉਹੀ ਉਹਨੂੰ ਗੀਤ ਬਣਾ ਦਿੰਦੀ ਆ, ਉਹੀ ਉਹਨੂੰ ਉਹਦੇ ਵਿੱਚ ਰਸ ਭਰ ਦਿੰਦੀ ਆ। ਹਾਂਜੀ ਤੇ ਦੇਖੋ ਜਵਾਨ ਦੇ ਜਿਹੜਾ ਹੈਗਾ ਇਹਦੇ ਮੁਹਾਵਰੇ ਕਿ ਜਵਾਨ ਦੇ ਕੇ ਮੁੱਕਰਨਾ ਜਾਂ ਜਵਾਨ ਵਿੱਚੋਂ ਛੱਡ ਦੇਣਾ ਕੋਈ, ਉਹ ਗੱਲ ਉਹ ਹੈਗੀ ਆ ਕਿ ਤੁਸੀਂ ਸੋਚ ਸਮਝ ਕੇ ਬੋਲੋ। ਜਿੱਦਾਂ ਤੁਸੀਂ ਇੱਕ ਸਟੋਰੀ ਸੁਣਾਈ ਸੀਗੀ ਕਿ ਉਹ ਕਹਿੰਦਾ ਕਿ ਤੁਹਾਡੀ ਅਕਲ ਮੱਝ ਮਰ ਜਾਂਦੀ ਆ ਤਾਂ ਉਹਦੇ ਵਿੱਚੋਂ ਕਿੱਦਾਂ ਕੱਢੂਗੇ, ਜੇ ਇਹਦੀ ਜਗ੍ਹਾ ਤੇ ਉਹ ਇੰਨੀ ਗੱਲ ਕਹਿ ਦਿੰਦਾ ਤੁਹਾਡਾ ਇਹ ਦਰਵਾਜ਼ਾ ਥੋੜਾ ਛੋਟਾ ਹੈ, ਕੋਈ ਵੱਡੀ ਚੀਜ਼ ਲਗਾਉਣੀ ਪਈ ਤਾਂ ਕਿੱਦਾਂ ਲਗਾਉਂਗੇ, ਉਹ ਫਿਰ ਉਹੀ ਚੀਜ਼ ਉਹਨੇ। ਹਾਂਜੀ ਅਗਰ ਉਹਨੂੰ ਟ੍ਰੈਂਡ ਨੂੰ ਚੇਂਜ ਕਰ ਲਿਆ ਜਾਵੇ, ਇੱਕ ਮਿੱਠੀ ਉਹਦੇ ਵਿੱਚ ਟ੍ਰੈਂਡ ਚੇਂਜ ਉਹਨੂੰ ਉਹਦੀ ਲੈਂ ਚੇਂਜ ਕਰ ਲਈ ਜਾਵੇ, ਉਹ ਇੱਦਾਂ ਇਹ ਗੱਲ ਵੀ ਜਵਾਨ ਦੇ ਵਿੱਚ ਕੱਢੀ, ਕਿਸੇ ਨੂੰ ਕਹਿ ਵੀ ਦਿਓ ਅਗਲੇ ਨੂੰ ਇੱਕ ਤਰੀਕੇ ਨਾਲ ਕਹਿ ਦਿਓ, ਤਾਂ ਫਿਰ ਉਹ ਜਵਾਨ ਜਿਹੜੀ ਆ ਉਹ ਕੰਮ ਵੀ ਬਹੁਤ ਕਰ ਜਾਂਦੀ ਆ। ਤੇ ਇਹ ਤੁਸੀਂ ਉਹ ਕਿਸੇ ਨੂੰ ਚੁਬੇ ਨਾ, ਜਿਹੜੀ ਜਵਾਨ ਦੇ ਕੇ ਮੁੱਕਰਨਾ ਜਾਂ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਵੀ ਆਪਣੇ ਬਚਨ ਤੋਂ ਮੁੱਕਰ ਗਿਆ, ਪ੍ਰੋਮਿਸ ਕਰਕੇ ਮੁੱਕ ਗਿਆ, ਉਹਦੇ ਵਿੱਚ ਮੁੱਕਰਨਾ ਤਾਂ ਨਹੀਂ ਚਾਹੀਦਾ। ਪਰ ਮੇਰੇ ਹਿਸਾਬ ਨਾਲ ਕਈ ਵਾਰੀ ਹਾਲਾਤ ਇੱਦਾਂ ਦੇ ਹੋ ਜਾਂਦੇ ਆ, ਆ ਸਾਡੇ ਵੀ ਲਾਈਫ ਨਾਲ ਇੱਦਾਂ ਹੁੰਦੇ ਆ ਕਿ ਅਸੀਂ ਪ੍ਰੋਮਿਸ ਤਾਂ ਕਰਦੇ ਹਾਂ। ਮੰਨ ਲਓ ਅਸੀਂ ਮੈਂ ਇੱਥੇ ਜਨਵਰੀ ਵਿੱਚ ਇੰਡੀਆ ਤੋਂ ਆਏ ਤਾਂ ਮੈਂ ਇੱਕ ਦੋ ਬੰਦਿਆਂ ਨੂੰ ਕਹਿ ਗਿਆ ਸੀ ਕਿ ਮੈਂ ਵਾਪਸ ਫਿਰ ਦਸੰਬਰ ਚ ਆਊਂਗਾ, ਵੀ ਆਹ ਕੰਮ ਕਰਨਾ, ਇੱਕ ਵਿਆਹ ਵੀ ਸੀਗਾ ਸਾਡੀ ਸਿਸਟਰ ਦੀ ਕਾਕੇ ਦਾ, ਤਾਂ ਉਹ ਵੀ ਮੇਰਾ ਫੋਨ ਆ ਰਿਹਾ ਕਹਿੰਦੇ ਆਉਣਾ ਨੀ ਤੁਸੀਂ। ਲੇਕਿਨ ਹੁਣ ਉਹ ਸੀ ਉਹਨੂੰ ਕਹੀ ਵੀ ਜਵਾਨ ਦੇ ਕੇ ਮੁੱਕਰ ਗਿਆ ਸੀ, ਜਵਾਨ ਦੇ ਕੇ ਹੁਣ ਮੈਂ ਤਾਂ ਕਿਹਾ ਵੀ ਅਸੀਂ ਆ ਨੀ ਸਕਦੇ ਹੁਣ, ਏਦਾਂ ਕਈ ਵਾਰੀ ਕੋਈ
ਜੀ ਉੱਥੇ ਆਪਾਂ ਸਮਝ ਸਕਦੇ ਕਿ ਕਦੇ ਕੋਈ ਮਜਬੂਰੀ ਹੁੰਦੀ ਹੈ, ਜਿੱਥੇ ਕੋਈ
ਮਜਬੂਰੀ ਹੋ ਜਾਂਦੀ ਹੈ
ਜੀ। ਇੱਕ ਉਹ ਕਹਿੰਦੇ ਨੇ ਨਾ ਪ੍ਰਾਇਮਰੀ, ਮੈਨੂੰ ਹਮੇਸ਼ਾ ਮੇਰੇ ਫਾਦਰ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਨੇ ਕਿ ਕੰਮ ਨਾ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਪ੍ਰਾਇਮਰੀ ਤੇ ਇੱਕ ਸੈਕੰਡਰੀ। ਪ੍ਰਾਇਮਰੀ ਹੁੰਦੇ ਵੀ ਜਿਹੜੇ ਬਹੁਤ ਜ਼ਰੂਰੀ ਹੁੰਦੇ ਨੇ ਉਹਨਾਂ ਨੂੰ ਪਹਿਲੇ ਨੰਬਰ ਤੇ ਰੱਖਣਾ ਹੁੰਦਾ, ਸੈਕੰਡਰੀ ਹੁੰਦੇ ਵੀ ਜਿਨ੍ਹਾਂ ਦੀ ਇੰਨੀ ਜ਼ਿਆਦਾ ਲੋੜ ਨਹੀਂ ਹੈ, ਜ਼ਰੂਰਤ ਨਹੀਂ ਹੈ, ਉਹਨਾਂ ਨੂੰ ਬਾਅਦ ਦੇ ਵਿੱਚ ਵੀ ਹੋਇਆ ਜਾ ਸਕਦਾ, ਕੰਮ ਜਿਹੜੇ ਬਾਅਦ ਦੇ ਵਿੱਚ ਵੀ ਜਿਵੇਂ ਤੁਸੀਂ ਮਿਲਣ ਦੀ ਗੱਲ ਕੀਤੀ ਉਹ ਬਾਅਦ ਦੇ ਵਿੱਚ ਵੀ ਹੋ ਸਕਦਾ। ਪਰ ਕੁਝ ਗੱਲਾਂ ਜੀ ਕੁਛ
ਉਹਦੇ ਤੱਕ ਇਹ ਹੈ ਕਿ ਅਗਰ ਕੋਈ ਆਪਣਾ ਨਾ ਪ੍ਰੋਫਿਟ ਦੀ ਖਾਤਰ ਆਪਣੀ ਜਵਾਨ ਚੇਂਜ ਕਰਦਾ ਉਹ ਬਿਲਕੁਲ ਗਲਤ ਲੱਗਦੀ ਆ। ਕਈ ਵਾਰੀ ਤੁਸੀਂ ਕਈ ਵਾਰੀ ਇਹ ਵੀ ਹੋ ਜਾਂਦਾ ਕਿ ਪ੍ਰੋਮਿਸ ਕਰਨ ਲੱਗੇ ਜਵਾਬ ਦੇਣ ਲੱਗਿਆ ਨਾ ਥੋੜਾ ਜਿਹਾ ਸੋਚ ਸਮਝ ਕੇ ਨੀ ਦਿੱਤਾ ਜਾਂਦਾ। ਮੰਨ ਲਓ ਕੋਈ ਚੀਜ਼ ਮੇਰੀ ਹੈ ਜਾਂ ਕੋਈ ਆਪਣਾ ਬੱਚੇ ਦੀ ਮੰਗਣੀ ਕਰਨੀ, ਕਈ ਪਿਆ ਬਾਈ ਕਈ ਵਾਰ ਪੇਰੈਂਟਸ ਕਹਿੰਦੇ ਮੈਂ ਤਾਂ ਉਹਨੂੰ ਜਵਾਬ ਦੇ ਦਿੱਤੀ ਜਵਾਨ ਨੇ, ਇਹ ਗੱਲ ਨੀ ਤੁਸੀਂ ਪਹਿਲਾਂ ਪੇਰੈਂਟਸ ਬੱਚਾ ਨੂੰ ਮੰਨੇ ਪੁੱਛੇ ਤੁਸੀਂ ਫਿਰ ਉੱਥੇ ਠੀਕ ਆ ਹੁਣ ਮੇਰੀ ਮਜਬੂਰੀ ਹੋ ਗਈ। ਲੇਕਿਨ ਤੁਸੀਂ ਗਲਤੀ ਤਾਂ ਉਹਨਾਂ ਦੀ ਆ ਜਿਨ੍ਹਾਂ ਨੇ ਬਗੈਰ ਸੋਚੇ ਸਮਝੇ ਜਵਾਨ ਵਚਨ ਕੀਤਾ, ਇਸ ਕਰਕੇ ਪ੍ਰੋਮਿਸ ਕਰਨਾ ਜਵਾਨ ਦੇਣੀ। ਹਾਂ ਜੇ ਤੂੰ ਕੋਈ ਆਪਣੇ ਇੰਟਰਸਟ ਵਾਸਤੇ ਆਪਣੇ ਆਪ ਨੂੰ ਲਾਭ ਪਹੁੰਚਾਉਣ ਵਾਸਤੇ ਜਵਾਨ ਬਦਲਦਾ ਉਹ ਤਾਂ ਜੀ ਨੈਮਿਲ ਹੈਗੀ ਸਾਰੀ, ਉਹ ਤਾਂ ਬਿਲਕੁਲ ਉਹਦੀ ਆਲੋਚਨਾ ਹੋਣੀ ਹੀ ਚਾਹੀਦੀ ਆ। ਬਟ ਮੇਰੇ ਹਿਸਾਬ ਨਾਲ ਹਾਂ ਇਸ ਜਵਾਨ ਨੂੰ ਹਿਸਾਬ ਨਾਲ ਵਰਤੋ, ਹਿਸਾਬ ਨਾਲ ਬੋਲੋ। ਹਾਂਜੀ
ਥੈਂਕ ਯੂ ਸੋ ਮਚ ਜੀ। ਜ਼ੁਬਾਨ ਦਾ ਇਸਤੇਮਾਲ ਕਹਿੰਦੇ ਕਿ ਬੜਾ ਸੋਚ ਸਮਝ ਕੇ ਕਰਨਾ ਚਾਹੀਦਾ ਹੈ, ਸੋ ਕਿੱਥੇ ਕਿਵੇਂ ਇਸਦਾ ਇਸਤੇਮਾਲ ਹੋਵੇ ਇਹ ਇਨਸਾਨ ਨੂੰ ਹੀ ਸੋਚਣਾ ਪਏਗਾ। ਗੁਰਿੰਦਰਪਾਲ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਕਦੇ ਤੇ ਕਹਿੰਦੇ ਸਮਾਂ ਹੁੰਦਾ ਸੀਗਾ ਜਦੋਂ ਜ਼ੁਬਾਨ ਨਾਲ ਕੀਤੇ ਕੌਲ ਇਕਰਾਰ ਦਾ ਮੁੱਲ ਹੁੰਦਾ ਸੀਗਾ। ਪੁਰਾਣੇ ਲੋਕ ਜੋ ਜ਼ੁਬਾਨ ਦੇ ਨਾਲ ਵਾਅਦਾ ਕਰ ਲੈਂਦੇ ਉਹ ਤੋੜ ਨਿਭਾਉਂਦੇ ਸੀਗੇ, ਭਾਵੇਂ ਕਿ ਕੀਤੇ ਵਾਅਦੇ ਸਮੇਂ ਨਾ ਕੋਈ ਗਵਾਹ ਨਾ ਕੁਝ ਲਿਖਿਆ ਤੇ ਨਾ ਕੋਈ ਸਬੂਤ ਹੁੰਦਾ ਸੀਗਾ, ਬਿਨਾਂ ਨਫ਼ਾ ਨੁਕਸਾਨ ਵੇਖਿਆ ਸਿਰ ਧੜ ਦੀ ਬਾਜੀ ਲੱਗ ਜਾਂਦੇ ਹੁੰਦੇ ਸੀਗੇ। ਜ਼ੁਬਾਨ ਦੇ ਸਿਰ ਤੇ ਹੀ ਵੱਡੇ ਵੱਡੇ ਫੈਸਲੇ ਵੀ ਲੈ ਲਏ ਜਾਂਦੇ ਹੁੰਦੇ ਸੀ, ਭਾਵੇਂ ਕਿਸੇ ਦਾ ਕੋਈ ਘਰੇਲੂ ਮਸਲਾ ਹੋਵੇ ਜਾਂ ਫਿਰ ਪਿੰਡ ਦਾ ਸਾਂਝਾ ਜਾਂ ਜੋ ਬੋਲ ਮੂੰਹ ਦੇ ਵਿੱਚੋਂ ਨਿਕਲ ਜਾਣ ਉਸਦੇ ਸਾਰੇ ਪਹਿਰਾ ਵੀ ਦਿੰਦੇ ਹੁੰਦੇ ਸੀ, ਕੋਈ ਵੀ ਮੁੱਕਰਦਾ ਨਹੀਂ ਸੀ ਹੁੰਦਾ, ਸਭ ਕੁਝ ਪੰਚਾਇਤ ਦੇ ਵੱਲੋਂ ਹੀ ਹੱਲ ਕਰ ਲਿਆ ਜਾਂਦਾ ਸੀ। ਲੋਕਾਂ ਦੇ ਦਿਲਾਂ ਦੇ ਵਿੱਚ ਰਹਿਮ ਇੱਜ਼ਤ ਮਾਣ ਤੇ ਕਦਰਾਂ ਕੀਮਤਾਂ ਹੁੰਦੀਆਂ ਸੀਗੀਆਂ, ਇਨਸਾਨੀਅਤ ਦਾ ਮੁੱਲ ਪੈਂਦਾ ਹੁੰਦਾ ਸੀ, ਕਿਤੇ ਕੋਰਟ ਕਚਹਿਰੀ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਸੀ ਪੈਂਦੀ। ਪਰ ਅੱਜ ਕੱਲ ਜ਼ਬਾਨ ਨਹੀਂ ਰਹੀ ਜੀ, ਸਾਨੂੰ ਕਹਿੰਦੇ ਮਿੱਠਾ ਬੋਲਣਾ ਚਾਹੀਦਾ। ਹਾਂਜੀ, ਇਹਨਾਂ ਨੇ ਦੱਸਿਆ ਕਿ ਮੈਨੂੰ ਵੀ ਕਿਸੇ ਨੇ ਜ਼ਬਾਨ ਦਿੱਤੀ ਸੀ ਪਰ ਪੁਗਾਈ ਨਹੀਂ ਤੇ ਉਹ ਦੋਸਤੀ ਟੁੱਟ ਗਈ। ਇਹ ਜ਼ਬਾਨ ਬਹੁਤ ਗੂੜੀ ਦੋਸਤੀ ਵੀ ਤੋੜ ਦਿੰਦੀ ਹੈ। ਗਾਣੇ ਬਹੁਤ ਜ਼ਬਰਦਸਤ ਨੇ। ਬਹੁਤ ਸ਼ੁਕਰੀਆ ਤੁਹਾਡਾ ਸਾਂਝ ਪਾਉਣ ਦੇ ਲਈ, ਥੈਂਕ ਯੂ ਸੋ ਮਚ। ਤੇ ਸਾਡੀ ਅਗਲੇ ਸਰੋਤੇ ਵੀ ਸਾਡੇ ਨਾਲ ਨੇ, ਆਓ ਫਟਾਫਟ ਉਹਨਾਂ ਦੇ ਵੱਲ ਵੀ ਚੱਲਦੇ ਆ ਜੀ। ਕਾਲ ਤੇ ਕੌਣ ਨੇ ਜੀ? ਹੈਲੋ।
ਹੈਲੋ,
ਹਾਂਜੀ
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ?
ਮੈਂ ਸੁਮਿਤ ਗਰਗ ਬੋਲ ਰਿਹਾ ਜੀ, ਰਾਜੀਵ ਗਾਂਧੀ ਕਲੋਨੀ ਬਠਿੰਡਾ ਚੋ ਜੀ।
ਅੱਛਾ ਜੀ, ਸੁਮਿਤ ਗਰਗ ਜੀ, ਕੀ ਕਹਿਣਾ ਚਾਹੋਗੇ?
ਹਾਂਜੀ, ਪਹਿਲਾਂ ਤਾਂ ਫਾਦਰ ਸਾਹਿਬ ਜੀ ਸਾਨੂੰ ਗਾਈਡ ਕਰਦੇ ਰਹਿੰਦੇ ਆ ਨਾ ਤੁਹਾਡੇ ਬਾਰੇ ਸੁਣਨ ਬਾਰੇ, ਅੱਜ ਅਸੀਂ ਵੀ ਟਰਾਈ ਕੀਤਾ ਕਿ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ।
ਜੀ ਸ਼ੁਕਰੀਆ।
ਸਾਰੇ ਅਸੀਂ ਬੈਠੇ ਸੀ ਰਾਜੀਵ ਗਾਂਧੀ ਨਗਰ ਦੇ ਸਾਰੇ ਸਦੱਸਿਆ
ਮਹਿਫਿਲ ਤੇ। ਹਾਂਜੀ, ਮਤਲਬ ਰਾਜੀਵ ਗਾਂਧੀ ਚੌਂਕ ਚ।
ਹਾਂਜੀ,
ਮੈਂ ਕਿਹਾ ਜੀ ਮਹਿਫਿਲ ਲੱਗੀ ਹੋਈ ਹੈ, ਸਾਰੇ ਬੈਠੇ ਹੋਏ ਨੇ।
ਹਾਂਜੀ 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 ਮੈਮ, ਬਿਲਕੁਲ ਸਾਰੇ ਕੰਮਾਂ ਕਾਰਾਂ ਤੋਂ ਆ ਕੇ ਸ਼ਾਮ ਨੂੰ ਅਸੀਂ ਇਕੱਠੇ ਹੋ ਕੇ ਬਹਿੰਦੇ ਆ। ਥੋੜਾ ਜਿਹਾ ਸੋਸ਼ਲ ਡਿਸਟੈਂਸਿੰਗ ਦਾ ਵੀ ਅਸੀਂ ਪਾਲਣ ਤਾਂ ਕਰਦੇ ਹੀ ਆ ਨਾਲ ਨਾਲ, ਤਾਂ ਗੱਲਾਂ ਬਾਤਾਂ ਅਸੀਂ ਕਰਦੇ ਰਹਿੰਦੇ ਆ। ਤਾਂ ਹਾਂਜੀ ਹਾਂਜੀ, ਬਾਕੀ ਇੱਕ ਤੁਹਾਡਾ ਵਿਸ਼ਾ ਬਹੁਤ ਵਧੀਆ ਅੱਜ, ਮਤਲਬ ਮਿਠਾਸ ਦੇ ਉੱਪਰ,
ਜ਼ੁਬਾਨ ਦੇ ਉੱਤੇ ਹੈ ਜੀ। ਹਾਂਜੀ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਜ਼ੁਬਾਨ ਤਾਂ ਦੇਖੋ
ਕਰਨਾ ਚਾਹੀਦਾ ਇਹਦਾ।
ਹਾਂਜੀ ਹਾਂਜੀ ਹਾਂਜੀ, ਦੇਖੋ ਜ਼ੁਬਾਨ ਇੱਕ ਮਿੱਠੀ ਹੈ ਨਾ ਤੇ ਇੱਕ ਕੌੜੀ, ਉਹ ਤਾਂ ਆਪਾਂ ਨੂੰ ਕਿਸੇ ਨਾਲ ਵੀ ਗੱਲ ਕਰਕੇ ਪਤਾ ਲੱਗ ਹੀ ਜਾਂਦਾ, ਤਾਂ ਜ਼ਰੂਰੀ ਹੈ ਵੀ ਆਪਾਂ ਹਰੇਕ ਨਾਲ ਹੀ ਮਿੱਠੀ ਜ਼ੁਬਾਨ ਚ ਗੱਲ ਕਰੀਏ। ਬਾਕੀ ਪੇਰੈਂਟਸ ਤੋਂ ਸਾਰੇ ਗੁਰੂਆਂ ਤੋਂ ਹੀ ਸਿੱਖਿਆ
ਜੀ, ਬਹੁਤ ਵਧੀਆ।
ਹਾਂਜੀ ਹਾਂਜੀ ਹਾਂਜੀ,
ਅਕਸਰ ਨਾ ਪੇਰੈਂਟਸ ਨਾ ਵੱਡੇ ਸਾਨੂੰ ਜ਼ਿੰਦਗੀ ਦੀ ਜਾਂਚ ਸਿਖਾਉਂਦੇ ਰਹਿੰਦੇ ਨੇ, ਔਰ ਖਾਸ ਤੌਰ ਤੇ ਜ਼ਿੰਦਗੀ ਦੀ ਜਾਂਚ ਦੇ ਵਿੱਚ ਸਾਨੂੰ ਬੋਲਣ ਦਾ ਢੰਗ ਵੀ ਸਾਨੂੰ ਦੱਸਦੇ ਰਹਿੰਦੇ ਨੇ ਕਿ ਦੂਜਿਆਂ ਦੇ ਨਾਲ ਜਦੋਂ ਘਰਾਂ ਦੇ ਵਿੱਚ ਕੋਈ ਮਹਿਮਾਨ ਆਵੇ ਤੇ ਸਭ ਤੋਂ ਕਹਿੰਦੇ ਨਾ ਬੱਚੇ ਉਹ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਓ, ਉੱਥੇ ਹੀ ਸ਼ੁਰੂ ਹੋ ਜਾਂਦੀ ਹੈ।
ਹਾਂਜੀ ਹਾਂਜੀ ਮੈਮ, ਬੇਸਿਕ ਜਿਹੜੀ ਮਤਲਬ ਚੀਜ਼ਾਂ ਇਹ ਸਾਰੀਆਂ ਪੇਰੈਂਟਸ ਹੀ ਆਪਾਂ ਨੂੰ ਮਿਲਦੀਆਂ ਹਨਾ, ਤਾਂ ਬਾਕੀ ਇਹ ਹੈ ਵੀ ਮਿਠਾਸ ਦੇ ਉੱਪਰ ਹੀ ਜੇ ਅੱਛਾ ਬੋਲਾਂਗੇ ਕਿਸੇ ਨਾਲ ਤਾਂ ਉਹ ਹਮੇਸ਼ਾ ਯਾਦ ਰੱਖਦਾ। ਬਣਾਉਣੀ ਤਾਂ ਇੱਕ ਮਤਲਬ ਬਣਾਉਣ ਵਾਸਤੇ ਤਾਂ ਸਾਰੀ ਉਮਰ ਲੱਗ ਜਾਂਦੀ ਹੈ ਹਨਾ ਆਪਣੀ, ਤਾਂ ਕਿਸੇ ਨਾਲ ਵਿਗਾੜ ਨੀ ਹੋਵੇ ਕਹਿੰਦੇ ਇੱਕ ਮਿੰਟ ਚ ਹੀ ਵਿਗੜ ਜਾਂਦੀ ਹੈ, ਤੇ ਉਹ ਮਿਠਾਸ ਤੇ ਬੋਲਣ ਦੇ ਤਰੀਕੇ ਤੋਂ ਹੀ ਮਤਲਬ ਸਾਰਾ ਕੁਛ ਚੱਲਣਾ ਹੁੰਦਾ
ਜੀ। ਬਿਲਕੁਲ ਬਿਲਕੁਲ ਸਹੀ ਜੀ, ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਸੁਮਿਤ ਜੀ, ਬਹੁਤ ਵਧੀਆ ਲੱਗਿਆ ਗੱਲ ਕੀਤੀ ਤੁਸੀਂ, ਥੈਂਕ
ਯੂ ਜੀ।
ਸਵਾਗਤ ਜੀ ਪ੍ਰੋਗਰਾਮ ਚ।
ਹੈਲੋ, ਸਤਿ ਸ੍ਰੀ ਅਕਾਲ ਜੀ ਸੰਦੀਪ ਜੀ, ਆਪਣੇ ਸਾਰੇ ਸਰੋਤਿਆਂ ਨੂੰ ਵੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਤੁਹਾਨੂੰ ਵੀ ਬਹੁਤ ਹੀ
ਪਿਆਰ। ਆਪਣੇ ਆ ਜਿਹੜੀ ਜਵਾਨ, ਹਾਂਜੀ ਆਪਣੇ ਆ ਜਿਹੜੀ ਜਵਾਨ ਬਾਰੇ ਗੱਲ ਚੱਲ ਰਹੀ ਆ, ਮੈਂ ਕਹਿੰਦਾ ਮੈਨੂੰ ਕੋਈ ਵੀ ਗੱਲ ਬੋਲ ਜੁਗੇ ਮੈਂ ਸਾਰਿਆਂ ਨੂੰ ਸਤਿਕਾਰ ਦਿੰਦਾ, ਪਰ ਜਿਹੜੀ ਲੀਡਰਾਂ ਦੀ ਜਵਾਨ ਆ ਮੈਨੂੰ ਇਹਦੇ ਬਾਰੇ ਦੱਸੋ ਕੀ ਤੁਹਾਡੇ ਵਿਚਾਰ ਆ।
ਅੱਛਾ ਤੁਸੀਂ ਆਪਣਾ ਨਾਂ ਦੱਸੋ, ਕਿੱਥੋਂ ਗੱਲ ਕਰ ਰਹੇ ਹੋ, ਕੌਣ ਗੱਲ ਕਰ ਰਹੇ ਹੋ?
ਹਾਂਜੀ ਮੈਂ ਜਸਵੰਤ ਸਿੰਘ ਸੋਤਾ ਬੋਲਦਾ ਜੀ, ਮੈਂ ਰਹਿੰਦਾ ਟਰਾਂਟੋ ਤੇ ਬਰੈਂਪਟਨ ਦੇ ਵਿਚ, ਤੇ ਇਸ ਵੇਲੇ ਮੈਂ ਯੂਐਸਏ ਟਰੱਕ ਚਲਾਈ ਜਾਂਦਾ ਜੀ।
ਅੱਛਾ ਜੀ, ਚਲੋ ਬਹੁਤ ਵਧੀਆ। ਅੱਛਾ ਜ਼ੁਬਾਨ ਕਹਿੰਦੇ ਕਿ ਅਸੀਂ ਇਹ ਨੀ ਵੇਖਦੇ ਕਿ ਜ਼ੁਬਾਨ ਕਿਹਦੀ ਹੈ, ਕੋਈ ਸਾਧੂ ਸੰਤ ਬੋਲ ਰਿਹਾ, ਕੋਈ ਪੋਲੀਟੀਸ਼ੀਅਨ ਬੋਲ ਰਿਹਾ, ਕੋਈ ਸਮਾਜ ਸੇਵੀ ਬੋਲ ਰਿਹਾ, ਜਾਂ ਕੋਈ ਜਰਨਲਿਸਟ ਬੋਲ ਰਿਹਾ, ਜਾਂ ਕੋਈ ਸਰੋਤਾ ਬੋਲ ਰਿਹਾ, ਜ਼ੁਬਾਨ ਦਾ ਰਸ ਜਿਹੜਾ ਉਹ ਕਿਸ ਤਰ੍ਹਾਂ ਦਾ ਹੈ, ਇਹ ਇਨਸਾਨ ਦੀ ਸੋਚ ਜਿਹੜੀ ਹੈ ਉਹ ਉਹਦੀ ਜ਼ੁਬਾਨ ਤੇ ਹੁੰਦੀ ਹੈ, ਉਹ ਜਿੱਦਾਂ ਦਾ ਸੋਚ ਰਿਹਾ ਹੁੰਦਾ ਉਹ ਉਦਾਂ ਦਾ ਬੋਲ ਰਿਹਾ ਹੁੰਦਾ। ਬਾਕੀ ਕਈ ਵਾਰੀ ਜੀ
ਹਾਂਜੀ ਮੈਂ ਉਹੀ ਉਹੀ ਮੈਂ ਪੁੱਛਦਾ ਮੈਂ ਸੰਦੀਪ ਜੀ ਸਦੇ ਇਹ ਕਿਹਾ ਮੈਂ ਬਾਕੀ ਸਰੋਤਿਆਂ ਨੂੰ ਮੈਂ ਸਾਰਿਆਂ ਨੂੰ ਸੁਣਦਾ ਮੈਨੂੰ ਚਾਹੇ ਕੋਈ ਵੀ ਗਲਤ ਬੋਲ ਲਵੇ ਮੈਨੂੰ ਕੋਈ ਦੁੱਖ ਨਹੀਂ ਉਹਦੇ ਬਾਰੇ ਬਟ ਮੈਂ ਇਹ ਗੱਲਾਂ ਪੁੱਛਣਾ ਚਾਹੁੰਦਾ ਬਈ ਆ ਜਿਹੜੇ ਪੋਲੀਟੀਸ਼ੀਅਨ ਪੀਪਲ ਆ ਇਹਨਾਂ ਦੀ ਜ਼ੁਬਾਨ ਕਿੰਨੀ ਮਿੱਠੀ ਹੁੰਦੀ ਆ ਕਿੰਨੀ ਮਿੱਠੀ ਹੁੰਦੀ ਆ ਸਾਰਿਆਂ ਨੂੰ ਲੱਡੂ ਦੇ ਜਾਂਦੇ ਆ ਇੱਕੋ ਟਾਈਮ ਚ ਮੁੜ ਕੇ ਜਦੋਂ ਇਹਨਾਂ ਦੇ ਕੋਲ ਮੋਤੀ ਚੂਰ ਦਾ ਵੱਡਾ ਲੱਡੂ ਆ ਜਾਂਦਾ ਉਸ ਵੇਲੇ ਇਹ ਕਿਉਂ ਬਦਲਦੇ ਆ
ਬਿਲਕੁਲ ਕਿਉਂ ਬਦਲਦੇ ਨੇ ਸੱਚੀ ਗੱਲ ਹੈ ਜੀ ਬਿਲਕੁਲ
ਕਿਉਂ ਬਦਲਦੇ ਆ ਇਹ ਕਿਉਂ ਜ਼ੁਬਾਨ ਦੇ ਕੇ ਇਹ ਗਰੀਬ ਲੋਕਾਂ ਨੂੰ ਮਾਰਦੇ ਆ
ਸਹੀ ਗੱਲ ਹੈ ਜੀ
ਗਰੀਬ ਲੋਕਾਂ ਨੂੰ ਇਹ ਮਾਰਦੇ ਆ ਜ਼ੁਬਾਨ ਇਹਨਾਂ ਦੀ ਸਾਰਿਆਂ ਨਾਲ ਮਿੱਠੀ ਆ
ਜੀ ਜੀ ਜੀ
ਜੇ ਆਪਾਂ ਇੱਕ ਦੂਜੇ ਨਾਲ ਕੋਈ ਰਿਸ਼ਤੇਦਾਰੀ ਵੀ ਆ ਜਾਂ ਕੋਈ ਯਾਰ ਦੋਸਤ ਵੀ ਆ ਉਹ ਜੇ ਜ਼ੁਬਾਨ ਦੇ ਦਊਗਾ ਜੇ ਕਿਤੇ ਨਹੀਂ ਵੀ ਪੂਰੀ ਹੋਈ ਉਹ ਇੱਕ ਦੂਜੇ ਨਾਲ ਨੇਤਾ ਆਪਣਾ ਆਪਾ ਤੋੜ ਲਓਗੇ ਪਰ ਇਹਨਾਂ ਨਾਲ ਤਾਂ ਨਾਤਾ ਟੁੱਟਦਾ ਹੀ ਨੇ ਸਾਰੀ ਉਮਰ ਇਹਨੇ ਬੰਦੇ ਦਾ ਟੁੱਟਦਾ ਪਤਾ ਨੀ ਕਿੰਨੀਆਂ ਕਬੀੜੀਆਂ ਇਹਨਾਂ ਦੀਆਂ ਜਵਾਨਾਂ ਇੰਨੀਆਂ ਮਿੱਠੀਆਂ ਇੰਨੇ ਮਿੱਠੇ ਗੋਮ ਨੂੰ ਦਿੰਦੇ ਆ ਇਹ ਤੇ ਇਹਨਾਂ ਦੇ ਢਿੱਡੇ ਨੇ ਭਰਦੇ
ਜੀ ਬਿਲਕੁਲ ਦਰੁਸਤ ਤੁਸੀਂ ਕਿਹਾ ਕਿ ਜਦੋਂ ਸਰਕਾਰ ਬਣਨੀ ਹੁੰਦੀ ਹੈ ਤਾਂ ਬਹੁਤ ਮਿੱਠੇ ਮਿੱਠੇ ਵਾਅਦੇ ਕੀਤੇ ਜਾਂਦੇ ਨੇ ਪਰ ਜਦੋਂ ਬਣ ਜਾਂਦੀ ਹੈ ਤੇ ਫਿਰ ਉਹ ਮੁੱਕਰ ਜਾਂਦੇ ਨੇ ਉਹਨਾਂ ਵਾਅਦਿਆਂ ਤੋਂ ਬਹੁਤ ਸ਼ੁਕਰੀਆ ਜੀ ਤੁਹਾਡਾ ਕਾਲ ਕਰਨ ਦੀ ਧੰਨਵਾਦ ਸ਼ੁਕਰੀਆ ਜੀ
ਜਿੱਦਣ ਇਹ ਬਣਦੇ ਆ ਉਦਣ ਤਾਂ ਹੁੰਦੇ ਸਾਡੇ ਵਰਗੇ ਸਾਡੇ ਵਰਗਿਆਂ ਦੇ ਉੱਠ ਉੱਠ ਕੇ ਜਾਂਦੇ ਆ ਉਹ ਜਿੱਦਣ ਇਹਨਾਂ ਦੇ ਕੋਲ ਪਾਵਰ ਆ ਜਾਂਦੀ ਆ ਉਦਣ ਇਹਨਾਂ ਦੇ ਮਗਰ ਮਿਹਨਤਾਂ ਵੀ ਕਰ ਲਓ ਪੈਰੀ ਹੱਥ ਵੀ ਲਵਾਈ ਜਾਂਦੇ ਆ ਲੋਕਾਂ ਤੋਂ ਫਿਰ ਇਹਨਾਂ ਦੀ ਜਵਾਨ ਦੇਖਣ ਵਾਲੀ ਹੁੰਦੀ ਆ ਫਿਰ ਤਾਂ ਧੱਕੇ ਮਾਰ ਮਾਰ ਕੇ ਕੋਲੋਂ ਭਜਾਉਂਦੇ ਆ ਜਿੱਦਣ ਆ ਜਾਂਦੀ ਇਲੈਕਸ਼ਨ ਉਦਣ ਦੋ ਹੀ ਹੱਥ ਜੋੜ ਕੇ ਫੇਰ ਪੈਰੀ ਹੱਥ ਲਾਉਣ ਲੱਗ ਪੈਂਦੇ ਇਹਨਾਂ ਦੀ ਜਵਾਨ ਨਾਲੋਂ ਕਿਹੜੀ ਜਵਾਨ ਮਿੱਟੀ ਆ
ਬਿਲਕੁਲ ਬਿਲਕੁਲ ਸੋ ਬਹੁਤ ਸ਼ੁਕਰੀਆ ਜੀ
ਇਹਨਾਂ ਦੀ ਜਵਾਨ ਨਾਲੋਂ ਕਦੇ ਵੀ ਥੈਂਕ ਯੂ ਜੀ
ਥੈਂਕ ਯੂ
ਇਹਨਾਂ ਦੀ ਜਵਾਨ ਨਾਲੋਂ ਕੋਈ ਜਵਾਨ ਮਿੱਟੀ ਨਹੀਂ ਥੈਂਕ ਯੂ ਜੀ
ਸਵਾਗਤ ਜੀ ਪ੍ਰੋਗਰਾਮ ਚ
ਹਾਂਜੀ ਸੰਦੀਪ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ
ਮੈਂ ਸੁਰਿੰਦਰ ਸਿੰਘ ਬੋਲਦਾ ਕੈਲੀਫੋਰਨੀਆ ਅਮਰੀਕਾ ਤੋਂ ਜੀ
ਜੀ
ਹਾਂਜੀ ਕੀ ਹਾਲ ਚਾਲ ਹੈ ਜੀ
ਜੀ ਬਹੁਤ ਵਧੀਆ ਕੀ ਕਹਿਣਾ ਚਾਹੋਗੇ
ਜਵਾਨ ਬਾਰੇ ਜੀ
ਜੀ
ਮਹਾਰਾਜ ਕਹਿੰਦੇ ਬਚਨ ਕਰੇ ਖਿਸਕ ਜੇ ਸੋ ਨਰ ਕੱਚਾ ਜਿਹੜਾ ਬੰਦਾ ਜਵਾਨ ਕਰਕੇ ਮੁੱਕਰ ਜਾਵੇ ਉਹਨੂੰ ਕੱਚਾ ਸਮਝੋ ਬਾਕੀ ਆ ਲੀਡਰਾਂ ਦੀ ਗੱਲ ਕਰਕੇ ਗਏ ਆ ਉਹ ਇਹ ਲੀਡਰ ਸਾਡੇ ਸੰਦੀਪ ਜੀ ਮਿੱਠੇ ਮਿੱਠੇ ਵੀ ਬੋਲਦੇ ਪਰ ਇਹ ਵੋਟਾਂ ਪੈਸੇ ਨਾਲ ਖਰੀਦ ਲੈਂਦੇ ਆ ਸਾਡੇ ਲੋਕ ਵਿਕ ਜਾਂਦੇ ਮੌਕੇ ਤੇ ਆ ਕੇ ਤੇ ਇਹ ਬਣ ਜਾਂਦੇ ਮੁੜ ਕੇ ਉਹ ਕਹਿੰਦੇ ਅਸੀਂ ਕਿਉਂ ਕੰਮ ਕਰੀਏ ਵੋਟਾਂ ਤਾਂ ਲਈਆਂ ਪੈਸਿਆਂ ਦੇ ਨਾਲ ਹੁਣ ਸਾਡੀ ਜਵਾਨ ਕਿੱਥੇ ਰਹਿ ਗਈ ਜਵਾਨ ਤਾਂ ਦੇਖ ਲਓ ਇਹ ਗੁਟਕਾ ਚੱਕ ਕੇ ਵੀ ਮੁੱਕਰ ਜਾਂਦੇ ਆ ਬਾਕੀ ਜਵਾਨ ਜਿਹੜੀ ਦੇਖੋ ਪਿਛਲੀਆਂ ਕਿੰਨੀਆਂ ਪੱਕੀਆਂ ਜਵਾਨਾਂ ਸੰਦੀਪ ਜੀ ਹੁੰਦੀਆਂ ਸੀ ਬੱਚੇ ਜੰਮਣ ਤੋਂ ਪਹਿਲਾਂ ਰਿਸ਼ਤੇ ਹੋ ਜਾਂਦੇ ਸੀ ਸੰਦੀਪ ਜੀ
ਅੱਛਾ ਜੀ
ਬੱਚੇ ਜੰਮਣ ਤੋਂ ਪਹਿਲਾਂ ਰਿਸ਼ਤੇ ਹੋ ਜਾਂਦੇ ਸੀ ਦੇਖ ਲਓ ਤੋੜ ਨਿਭਦੇ ਸੀਗੇ ਮਤਲਬ ਨਾ ਕੋਈ ਡਿਵੋਰਸ ਨਾ ਕੋਈ ਲੈਣ ਨਾ ਦੇਣ ਤੇ ਇੰਨੇ ਲੋਕ ਜਵਾਨ ਦੇ ਪੱਕੇ ਹੁੰਦੇ ਜੇ ਕੋਈ ਸੌਦਾ ਕਰਨਾ ਜਿਹੜਾ ਬੈਠੇ ਆ ਘਾਹ ਤੇ ਬੈਠੇ ਆ ਕੋਈ ਮੱਝ ਦਾ ਜ਼ਮੀਨ ਦਾ ਸੌਦਾ ਕਰਨਾ ਉਹ ਘਾਹ ਦੀ ਚੜ ਤੋੜ ਕੇ ਸਾਈ ਦੇ ਦੇਣੀ ਲੈ ਬਈ ਹਨਾ ਤੇ ਬਾਕੀ ਜਿਹੜੇ ਜਵਾਨ ਦੇ ਹੁੰਦੇ ਆ ਸਾਡੇ ਪਿੰਡ ਦੋ ਭਰਾ ਸੀਗੇ ਲਾਲੇ ਤੇ ਇੱਕ ਤਾਂ ਹਾਂਜੀ
ਸੁਰਿੰਦਰ ਜੀ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜ਼ੁਬਾਨ ਇੰਨੀ ਲਚਕੀਲੀ ਕਿਉਂ ਹੋ ਗਈ ਹੈ ਕਿ ਵੀ ਆਪਣੀ ਗੱਲ ਤੇ ਹੀ ਨਹੀਂ ਟਿਕ ਪਾਉਂਦੀ
ਇੱਦਾਂ ਸੰਦੀਪ ਜਮਾਨਾ ਜਮਾਨਾ ਹੁੰਦਾ ਜਿਹੜਾ ਜਮਾਨਾ ਅੱਜ ਆਰਥਿਕ ਪੱਖ ਦਾ ਆ ਗਿਆ ਅੱਗੇ ਆਰਥਿਕ ਪੱਖ ਨਾਲ ਸੁਣਦਾ ਕਿ ਕੱਚੇ ਕੋਠੇ ਸਾਰੀ ਉਮਰ ਟੱਬਰ ਗੁਜ਼ਾਰ ਲੈਂਦਾ ਸੀ ਹੁਣ ਕੋਠੀਆਂ ਚਾਹੀਦੀਆਂ ਸਾਨੂੰ ਕਾਰਾਂ ਚਾਹੀਦੀਆਂ ਸਾਨੂੰ ਪੈਟਰੋਲ ਚਾਹੀਦੇ ਆ ਸਾਨੂੰ ਗੱਡੀਆਂ ਚਾਹੀਦੀਆਂ ਸਾਨੂੰ ਟੈਲੀਫੋਨ ਮਹਿੰਗੇ ਮਹਿੰਗੇ ਚਾਹੀਦੇ ਆ ਉਦੋਂ ਕੀ ਸੀ ਕੰਮ ਕਰਦੇ ਸੀ ਲੋਕ ਰੋਟੀ ਖਾਂਦੇ ਸੀ ਬਸ ਸੌ ਲੈਣਾ ਕੰਮ ਕਰ ਲੈਣਾ ਰੋਟੀ ਖਾ ਲੈਣੀ ਚੰਗਾ ਪਹਿਨਦੇ ਸੀ ਖਾਂਦੇ ਚੰਗਾ ਸੀਗੇ ਤਾਜ਼ੀਆਂ ਚੀਜ਼ਾਂ ਖਾਂਦੇ ਹੁਣ ਆਪਾਂ ਕੋਈ ਤਾਜ਼ੀ ਚੀਜ਼ ਖਾਧੀ ਕਦੇ ਜਾਂਦੀਆਂ ਫਰਿੱਜਾਂ ਆਈਆਂ ਜੋ ਬਣਾ ਕੇ ਰੱਖ ਦੀਏ ਰਾਤ ਨੂੰ ਸਵੇਰ ਨੂੰ ਕੱਢ ਕੇ ਇੱਥੇ ਤਾਂ ਤੁਸੀਂ ਯਕੀਨ ਨੀ ਕਰਨਾ ਤਿੰਨ ਤਿੰਨ ਮਹੀਨੇ ਦੇ ਮੀਟ ਪੁਰਾਣੇ ਸੰਦੀਪ ਸਟੋਰਾਂ ਚ ਪਏ ਆ ਦੁੱਧ 20 ਦਿਨ ਦੀ ਦੁੱਧ ਦੀ ਡੇਟ ਆ ਬਾਕੀ ਪਤਾ ਨੀ ਸਾਲ ਸਾਲ ਕਿੰਨਾ ਫਰੂਟ ਫਰਿੱਜਾਂ ਚ ਪਿਆ ਉਧਰ ਦੂਜੇ ਪਾਸੋਂ ਲੈ ਕੇ ਇੱਧਰ 12 ਮਹੀਨੇ ਸਾਰੇ ਫਰੂਟ ਮਿਲੀ ਜਾਂਦੇ
ਕਾਲ ਕੀਤੀ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਲੱਗਦਾ ਲਗਾਤਾਰ ਕਾਲਰ ਸਾਡੇ ਜੁੜ ਰਹੇ ਨੇ, ਆਓ ਜੀ ਸਵਾਗਤ ਕਰਦੇ ਹਾਂ ਸਾਡੇ ਅਗਲੀ ਕਾਲਰ ਦਾ। ਸਵਾਗਤ ਜੀ, ਜੀ ਆਇਆਂ ਨੂੰ।
ਜੀ ਅਸਲਾਮ ਅਲੈਕੁਮ, ਸੰਦੀਪ ਜੀ ਸਾਹਿਬ ਗੱਲ ਕਰ ਰਿਹਾ, ਰਣਾਲਾ ਸੰਦੂਕਾੜਾ ਪੰਜਾਬ ਪਾਕਿਸਤਾਨ ਤੋਂ।
ਜੀ ਪਾਕਿਸਤਾਨ ਤੋਂ ਸਾਬਿਰ ਜੀ ਗੱਲ ਕਰ ਰਹੇ ਨੇ। ਵਾਲੇਕੁਮ ਅਸਲਾਮ, ਕੀ ਹਾਲ ਨੇ ਸਾਬਿਰ ਜੀ?
ਜੀ ਅਲਹਮਦੁਲਿਲਾ, ਸ਼ੁਕਰੇ ਸਾਰੇ ਸਰੋਤਾਂ ਨੂੰ, ਮੇਰੇ ਤੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਬੜਾ ਠੰਡਾ ਤੁਹਾਡਾ, ਬੜੀ ਅੱਛੀ ਗੱਲਾਂ ਕਰ ਰਹੇ ਲੋਕ ਸਾਰੇ। ਮੈਂ ਕਹਿਣਾ ਚਾਹਾਂਗਾ ਕਿ ਲੰਮਾ ਧਾਗਾ ਤੇ ਲੰਮੀ ਜ਼ਬਾਨ ਜਿਹੜੀ ਨਾ ਹਮੇਸ਼ਾ ਹੀ ਉਲ ਜਾਂਦੀ, ਇਸ ਵਾਸਤੇ ਧਾਗਾ ਲਪੇੜ ਕੇ ਤੇ ਜ਼ਬਾਨ ਸਮੇਟ ਕੇ ਗੱਲ ਕਰਨੀ ਚਾਹੀਦੀ।
ਵਾਹ ਕੀ ਬਾਤ ਹੈ ਜੀ, ਬਿਲਕੁਲ ਸਹੀ।
ਤੇ ਉਸ ਵਾਸਤੇ ਮੈਂ ਕਹਿੰਦਾ ਦੂਸਰਿਆਂ ਦੇ ਪਰਦਾ ਪਾਉਣਾ ਸਿੱਖਣਾ ਚਾਹੀਦਾ ਸਾਨੂੰ, ਤੇ ਉਹਨਾਂ ਦੇ ਐਬਾਂ ਦੇ ਨਜ਼ਰ ਨੀ ਰੱਖਣੀ ਚਾਹੀਦੀ ਸਾਨੂੰ, ਕਿਉਂਕਿ ਜ਼ਿੰਦਗੀ ਚ ਹਮੇਸ਼ਾ ਜਿਹੜੀ ਨਾ ਮੱਖੀ ਬਹਿੰਦੀ ਤਿੱਤਲੀ ਨੀ ਬਹਿੰਦੀ, ਤੇ ਇਸ ਵਾਸਤੇ ਜਿਹੜੀ ਇਹ ਜ਼ਬਾਨ ਹੈ ਨਾ ਇਹ ਫਸਾਦ ਫੈਲਾਉਂਦੀ ਹੈ, ਤੇ ਤੁਹਾਡੀ ਮਿਹਰਬਾਨੀ ਇਹਦੇ ਜ਼ਬਾਨ ਦਾ ਅੱਛਾ ਤਰੀਕਾ ਇਸਤੇਮਾਲ ਕਰਿਆ ਕਰੋ, ਕਿਉਂਕਿ ਜਿਹੜੀ ਜ਼ਬਾਨ ਦਾ ਬੁਰਾ ਇਸਤੇਮਾਲ ਹੈ ਨਾ ਜੀ, ਜਹੰਨਮ ਦੇ ਗਹਿਰੇ ਖੜੇ ਚ ਸਾਨੂੰ ਬਚਾ ਸਕਦੇ, ਤੇ ਇਸ ਵਾਸਤੇ ਸਾਨੂੰ ਜ਼ਬਾਨ ਦਾ ਇਸਤੇਮਾਲ ਬੜੇ ਪਿਆਰ ਤੇ ਮੁਹਸਾਤ ਨਾਲ ਕਰਨਾ ਚਾਹੀਦਾ ਜੀ।
ਜੀ ਬਿਲਕੁਲ, ਸੋ ਬਹੁਤ ਖੂਬ, ਤੁਸੀਂ ਬਹੁਤ ਸੋਹਣੀ ਗੱਲ ਕੀਤੀ ਸਾਬਿਰ ਜੀ, ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
ਦੋਗਲੇ ਜੇ ਚਿਹਰੇ ਨੀ ਉਹ ਰੱਖੇ ਬੱਲੀਏ ਨੀ ਅਸੀਂ ਦਿਲ ਦੇ ਤਾਂ ਪੂਰੇ ਦਿਲਦਾਰਿਆ, ਉਹ ਰੱਖੀ ਨੀ ਬਲੱਡ ਚ ਸਟਾਰ ਡੰਮ ਆਪਾਂ ਉਂਝੇ ਅਸਲ ਚ ਯਾਰਾਂ ਦੇ ਨੀ ਆ ਰਿਹਾ, ਉਹੀ ਅੰਦਰੋਂ ਜੋ ਵਾਰ ਬੱਲੀਏ
ਜੀ। ਸੋ ਸੋਹਣਾ ਜਿਹਾ ਗੀਤ ਤੁਸੀਂ ਸੁਣ ਰਹੇ ਹੋ, ਸੋਹਣੇ ਸੋਹਣੇ ਵਿਚਾਰ ਸਾਡੇ ਸਰੋਤੇ ਤਮਾਮ ਸੁਣਨ ਵਾਲੇ ਲੈ ਕੇ ਹਾਜ਼ਰ ਹੋ ਰਹੇ ਨੇ। ਸੋ ਜ਼ੁਬਾਨ ਤੇ ਗੱਲ ਚੱਲ ਰਹੀ ਹੈ, ਜ਼ੁਬਾਨ ਦਾ ਮੁੱਲ ਕੀ ਹੈ, ਕਿੱਦਾਂ ਇਹਦਾ ਇਸਤੇਮਾਲ ਕੀਤਾ ਜਾਵੇ, ਔਰ ਕਿਸ ਤਰੀਕੇ ਦੇ ਨਾਲ ਇਸ ਜ਼ੁਬਾਨ ਤੋਂ ਇਨਸਾਨ ਅਕਸਰ ਮੁੱਕਰ ਜਾਂਦਾ ਹੈ, ਔਰ ਜ਼ੁਬਾਨ ਦੇ ਪੱਕੇ ਦੀ ਬਾਰੇ ਇੱਥੇ ਇੱਕ ਗੱਲ ਮੇਰੇ ਕੋਲ ਆਈ ਹੈ। ਇਕਬਾਲ ਕੌਰ ਜੀ ਕੈਲੀਫੋਰਨੀਆ ਤੋਂ ਸਾਂਝ ਪਾ ਰਹੇ ਨੇ, ਸਤਿ ਸ੍ਰੀ ਅਕਾਲ ਕਹਿੰਦੇ ਨੇ, ਤੇ ਕਹਿੰਦੇ ਜੀ ਬਹੁਤ ਸਾਰੇ ਲੋਕ ਨੇ ਜੋ ਟਰਬਲ ਦੇ ਵਿੱਚ ਆ ਜਾਂਦੇ ਨੇ ਸਿਰਫ ਇਸ ਜ਼ੁਬਾਨ ਕਰਕੇ, ਵੱਡੇ ਵੱਡੇ ਨੇਤਾ ਜਿਹੜੇ ਨੇ ਉਹ ਆਪਣੀ ਜ਼ੁਬਾਨ ਦੇ ਕਰਕੇ ਮੁਸ਼ਕਿਲ ਦੇ ਵਿੱਚ ਆ ਜਾਂਦੇ ਨੇ। ਇਨਸਾਨ ਦੇ ਅੰਦਰ ਆਪਾਂ ਨਹੀਂ ਝਾਕ ਸਕਦੇ, ਉਸਦੀ ਜਿਹੜੀ ਸੀਰਤ ਹੈ ਉਹ ਜ਼ੁਬਾਨ ਦੇ ਰਾਹੀਂ ਹੀ ਝਲਕਦੀ ਹੈ। ਕਹਿੰਦੇ ਉਹ ਕਿਹੋ ਜਿਹਾ ਹੈ, ਕਿਹੋ ਜਿਹੇ ਸੁਭਾਅ ਦਾ ਮਾਲਕ ਹੈ, ਉਹ ਸਿਰਫ ਉਸਦੀ ਜ਼ੁਬਾਨ ਹੀ ਦੱਸ ਸਕਦੀ ਹੈ। ਕਹਿੰਦੇ ਮੈਂ ਆਪਣੀ ਜ਼ੁਬਾਨ ਦੀ ਪੱਕੀ ਹਾਂ, ਆਪਣਾ ਵਾਅਦਾ ਜ਼ਰੂਰ ਨਿਭਾਉਂਦੀ ਹਾਂ। ਜੀ ਬੜੀ ਚੰਗੀ ਗੱਲ ਹੈ,
ਯਾਰੀਆਂ ਦੇ ਵਿੱਚ ਕਦੇ ਨਫੇ ਨਹੀਂ, ਉਹ ਧੱਕੇ ਚੰਗੇ ਮਾੜੇ ਦਾ ਵੀ ਲਾਇਆ ਕੋਈ ਹਿਸਾਬ ਨਾ, ਉਹ ਦਿਲ ਵਿੱਚ ਵੜ ਪੂਰਾ ਭੇਤ ਸਾਡਾ ਲੈ ਕੇ, ਲੋਕੀ ਖੇਡੇ ਜੇ ਜਬਾਤਾਂ ਦੀ ਕਿਤਾਬ ਨਾ, ਸਾਨੂੰ ਆਉਂਦੇ ਨਾ ਵਪਾਰ ਵੱਲੀਏ, ਉਹ ਮਿੱਠਾ
ਇਸਤੇਮਾਲ ਕਿਸ ਤਰੀਕੇ ਨਾਲ ਹੋਣਾ ਚਾਹੀਦਾ, ਜ਼ੁਬਾਨ ਤੋਂ ਅਕਸਰ ਲੋਕ ਕਿਉਂ ਮੁੱਕਰ ਜਾਂਦੇ ਨੇ। ਸੋ ਗੱਲ ਕਰਦੇ ਹਾਂ ਜੀ ਸਾਰੇ ਅਗਲੇ ਸਰੋਤੇ। ਹੈਲੋ,
ਹਾਂਜੀ ਬੇਟੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਵੀ।
ਮੈਂ ਇਹ ਕਹਾਂਗੀ ਸਭ ਤੋਂ ਪਹਿਲਾਂ ਜਿਹੜੇ ਬੰਦੇ ਦੀ ਮਿੱਟੀ ਜ਼ਬਾਨ ਤੇ ਹੱਸ ਕੇ ਬੋਲਣਾ ਮੁਸਕਰਾ ਕੇ ਕਿਸੇ ਨੂੰ ਪਾ ਜਾਂਦਾ ਬਸ ਚੰਗਾ ਲੱਗਦਾ
ਜੀ।
ਦੂਜੀ ਗੱਲ ਕਦੀ ਵੀ ਕਿਸੇ ਨੂੰ ਗੱਲ ਕਹਿਣੀ ਹੁੰਦੀ ਨਾ ਪਹਿਲੋਂ ਤੋਲੋ, ਤੋਲਣ ਦਾ ਮਤਲਬ ਹੁੰਦਾ ਸੋਚੋ, ਪਹਿਲੋਂ ਸਿਆਣੇ ਕਹਿ ਗਏ ਤੋਲੋ ਤੇ ਫਿਰ ਬੋਲੋ, ਕਿਸੇ ਨੂੰ ਚੁੱਪ ਜਿਹੀ ਨਾ ਵੱਜ ਜਾਵੇ ਮੈਨੂੰ ਇਹਨੇ ਮਾੜੀ ਗੱਲ ਕਹਿਤੀ, ਉਹ ਵੀ ਨੀ ਚੰਗੀ ਲੱਗਦੀ। ਤੀਜੀ ਗੱਲ ਜੇ ਤੁਹਾਡੇ ਕੋਲ ਕੁਛ ਹੋ ਸਕਦਾ ਹੈ ਤਾਂ ਤੁਸੀਂ ਵਾਅਦਾ ਦਿਓ, ਵਾਅਦਾ ਕਰਕੇ ਕਦੀ ਮੁਕਰਨਾ ਨੀ ਚਾਹੀਦਾ ਤੇ ਕਦੀ ਕਿਸੇ ਨਾਲ ਇਸ ਤਰ੍ਹਾਂ ਉਹ ਨੀ ਹੋਣਾ ਚਾਹੀਦਾ ਵੀ ਮੈਂ ਲਾਰਾ ਲਾ ਕੇ ਪਿੱਛੇ ਹਟ ਗਿਆ ਤੇ ਮੈਨੂੰ ਖਰੇ ਚੰਗਾ ਹੀ ਲੱਗਾਂਗਾ, ਉਹ ਬਹੁਤ ਮਾੜੀ ਗੱਲ ਹੁੰਦੀ। ਚੌਥੀ ਗੱਲ ਮੈਂ ਇਹ ਕਵਾਂਗੀ ਜਿਹੜੀ ਮਿੱਠੀ ਜ਼ਬਾਨ ਹੈ ਉਹ ਤਖ਼ਤ ਚੜਾ ਦਿੰਦੀ ਵਡੇਰੇ ਕਹਿੰਦੇ ਹੁੰਦੇ ਸੀ, ਜਿਹੜਾ ਕੌੜਾ ਬੋਲਣਾ ਕਿਸੇ ਨੂੰ ਗਲਤ ਬੋਲਣਾ ਨਾ ਉਹ ਜ਼ਮੀਨ ਦੇ ਉੱਤੇ ਕਿਸੇ ਹੋਰ ਚੀਜ਼ ਤੇ ਵੀ ਚੜਾ ਦਿੰਦੀ ਮਾੜੀ ਜਗ੍ਹਾ ਤੇ। ਸੋ ਹੈਗਾ ਪਹਿਲੋ ਸੋਚੋ ਫਿਰ ਬੋਲੋ, ਕੋਈ ਕਿਸੇ ਦਾ ਵੀ ਨਾ ਖੁਸ਼ ਰੱਖੋਗੇ ਇਹਦੀ ਮਤਲਬ ਖੁਸ਼ੀ ਤੁਹਾਨੂੰ ਮਿਲੇਗੀ। ਕਿਸੇ ਨੂੰ ਖੁਸ਼ ਰੱਖਣਾ, ਕਿਸੇ ਨੂੰ ਦੁੱਖ ਸੁੱਖ ਵੰਡਣਾ, ਕਿਸੇ ਨਾਲ ਚੰਗੀ ਗੱਲ ਕਰਨੀ, ਮਿੱਠਾ ਬੋਲਣਾ, ਇਵੇਂ ਜਾਣੋ ਉਹਨੂੰ ਖੁਸ਼ੀ ਮਿਲੇਗੀ ਨਾਲ ਤੁਹਾਨੂੰ ਜਰੂਰ ਮਿਲੇਗੀ। ਮੇਰਾ ਐਕਸਪੀਰੀਅੰਸ ਇਹੀ ਹੈ ਤੇ ਭਾਵੇਂ ਮਨ ਚ ਗੁੱਸਾ ਹੋਵੇ ਖੁਸ਼ ਹੋਵੇ ਮੈਂ ਹਰ ਬੰਦੇ ਨੂੰ ਮਹਿਸੂਸ ਨਹੀਂ ਕਰਾਉਂਦੀ, ਮੈਂ ਹੱਸ ਕੇ ਤੇ ਬੜੇ ਖੁਸ਼ ਦੇ ਵੀ ਕਿਸੇ ਨੂੰ ਸਲਾਹ ਦੇ ਦਿੰਦੀ ਹਾਂ, ਚੰਗਾ ਐਕਸਪੀਰੀਅੰਸ ਦੇ ਦਿੰਦੀ ਹਾਂ, ਚੰਗਾ ਬੋਲ ਕੇ ਉਹਨੂੰ ਕਹਿ ਦਿੰਦੀ ਹਾਂ ਭਾਵੇਂ ਵੱਡੇ ਭਾਵੇਂ ਛੋਟੇ, ਇਹਨੇ ਨਾਲ ਮੇਰਾ ਕੁਛ ਵਿਗੜਦਾ ਨਹੀਂ ਹੈਗਾ। ਪਰ ਇਸ ਐਕਸਪੀਰੀਅੰਸ ਚੱਲੀਏ ਨਾ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਕੋਈ ਕਮੀ ਨਹੀਂ ਆ ਸਕਦੀ, ਭਾਵੇਂ ਕੁਛ ਯਾਰ ਕੋਈ ਕਹੇਗਾ ਚੰਗਾ ਬੋਲਿਆ, ਚੰਗੀ ਗੱਲ ਕੀਤੀ ਨੇ ਨਾ ਸਾਨੂੰ ਚੰਗਾ ਆਸਰਾ ਦਿੱਤਾ, ਚੰਗਾ ਸਾਡੇ ਨਾਲ ਵਾਅਦਾ ਪੂਰਾ ਕੀਤਾ ਹੈ, ਸਾਨੂੰ ਕੋਈ ਕੰਮ ਧੰਦੇ ਲੋੜ ਸੀ ਨਾ ਲਾਰਾ ਨਹੀਂ ਲਾਇਆ, ਉਸ ਲਾਰੇ ਉਹ ਜਿਹੜੇ ਕਿਹਾ ਉਸ ਉਹ ਚੀਜ਼ ਤੇ ਪੂਰੇ ਲੱਥੇ ਨੇ, ਕਿੰਨਾ ਚੰਗਾ ਲੱਗਦਾ।
ਜੇ
ਆਪਾਂ ਲਾਰਾ ਲਾ ਕੇ ਅਗਲੇ ਕਿਸੇ ਨੂੰ ਵਾਅਦਾ ਦਿਓ ਤੇ ਫਿਰ ਤੁਸੀਂ ਉੱਥੇ ਕਹੋ ਨਹੀਂ ਮੈਂ ਤਾਂ ਇੱਧਰ ਜਾਣਾ ਸੀ ਮੈਂ ਤਾਂ ਉਹ ਕਰਨਾ ਸੀ, ਅਗਲੇ ਦਾ ਮਨ ਕਿੰਨਾ ਖਰਾਬ ਹੋਏਗਾ, ਕਿੰਨਾ ਉਹਦਾ ਮੂਡ ਖਰਾਬ ਹੋ ਜਾਏਗਾ। ਜੇ ਅਸੀਂ ਉਹਨੂੰ ਵਾਅਦਾ ਦੇ ਕੇ ਲਾਰਾ ਨਾ ਲਾਵਾਂਗੇ ਉਹਦੇ ਨਾਲ ਸਹਿਮਤ ਹੋਵਾਂਗੇ ਤਾਂ ਉਹਦੀ ਆਤਮਾ ਸ਼ਾਂਤੀ ਠੰਡੀ ਤੇ ਸਾਡੀ ਵੀ ਨਾਲ, ਅਸੀਂ ਵੀ ਖੁਸ਼ ਤੇ ਉਹ ਵੀ ਖੁਸ਼।
ਬਹੁਤ ਸ਼ੁਕਰੀਆ,
ਮੇਰਾ ਤਾਂ ਇੰਨਾ ਐਕਸਪੀਰੀਅੰਸ ਸੀ।
ਬਹੁਤ ਵਧੀਆ, ਬਹੁਤ ਸੋਹਣੀਆਂ ਗੱਲਾਂ ਸ਼ੇਅਰ ਕੀਤੀਆਂ, ਥੈਂਕ ਯੂ ਸੋ ਮਚ ਜੀ। ਔਰ ਕਹਿੰਦੇ ਜੇ ਅਸੀਂ ਅੱਜ ਕਿਸੇ ਨੂੰ ਲਾਰਾ ਲਾ ਰਹੇ ਹਾਂ ਤਾਂ ਹੋ ਸਕਦਾ ਕਿ ਕੱਲ ਕੋਈ ਤੁਹਾਨੂੰ ਲਾ ਦੇ ਔਰ ਕੱਲ ਉਹਨੂੰ ਕੋਈ ਹੋਰ ਲਾ ਦੇ, ਸੋ ਇਸ ਤਰੀਕੇ ਦੇ ਨਾਲ ਜਿਹੜਾ ਲਾਰੇ ਨੇ ਉਹ ਚੱਲਦੇ ਰਹਿੰਦੇ। ਖੈਰ ਜੀ, ਸਾਰੇ ਅਗਲੇ ਸਰੋਤੇ ਦੇਖਦੇ ਹਾਂ ਜੀ ਕੀ ਕਹਿੰਦੇ ਨੇ ਕਿ ਅੱਜ ਦੀ ਜ਼ੁਬਾਨ ਦੇ ਉੱਤੇ ਇਸ ਟੌਪਿਕ ਦੇ ਉੱਤੇ। ਹਾਰਵੀ ਬਰਾੜ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਵੈਰੀ ਗੁੱਡ ਟੌਪਿਕ ਕਹਿੰਦੇ ਅੱਜ ਦਾ ਤੁਹਾਡਾ, ਇੱਕ ਹਰ ਇੱਕ ਟੌਪਿਕ ਵੈਸੇ ਡਿਫਰੈਂਟ ਹੁੰਦਾ ਤੇ ਬਹੁਤ ਹੀ ਕਮਾਲ ਦਾ ਹੁੰਦਾ। ਕਾਲਰਸ ਨੇ ਵੀ ਬਹੁਤ ਵਧੀਆ ਗੱਲ ਕੀਤੀ ਹੈ ਐਂਡ ਵੈਰੀ ਐਗਰੀ ਵਿਦ ਅੰਕਲ ਜੀ ਫਰੋਮ ਟੋਰੋਂਟੋ। ਪੋਲੀਟੀਸ਼ੀਅਨਸ ਦੀ ਜ਼ੁਬਾਨ ਦਾ ਕਹਿੰਦੇ ਕੋਈ ਇਤਬਾਰ ਨਹੀਂ ਹੈ, ਜੁਗਲ ਪੁਰਾਣੇ ਵੇਲੇ ਪੁਰਾਣੇ ਟਾਈਮ ਤੇ ਲੋਕਾਂ ਦੀ ਹੁੰਦੀ ਸੀ ਉਹ ਅੱਜ ਕੱਲ ਬਿਲਕੁਲ ਵੀ ਨਹੀਂ ਹੈ। ਬਾਕੀ ਤੁਸੀਂ ਇਸ ਗੀਤ ਦੀ ਫਰਮਾਇਸ਼ ਕੀਤੀ ਆ, ਉਹ ਸੁਣਦੇ ਆ ਰਿਮਨ ਬਰਾੜ ਜੀ ਤੁਹਾਡੀ ਪਸੰਦ ਦੇ ਗੀਤ। ਹਾਂ ਦੋਸਤੋ ਸੋ ਅੱਜ ਤਕਰੀਬਨ ਬਹੁਤ ਸਾਰੇ ਸਰੋਤਿਆਂ ਨੇ ਆਪੋ ਆਪਣੇ ਵਿਚਾਰ ਇਸ ਪ੍ਰੋਗਰਾਮ ਦੇ ਵਿਚ ਪੇਸ਼ ਕੀਤੇ ਆ ਕੇ ਔਰ ਲਗਾਤਾਰ ਸਾਡੇ ਕੋਲ ਮੈਸੇਜਸ ਵੀ ਆ ਰਹੇ ਨੇ ਕਾਲਰਸ ਵੀ ਸਾਡੇ ਨਾਲ ਜੁੜ ਰਹੇ ਨੇ ਪਰ ਹੁਣ ਸਮਾਂ ਸਿਰਫ ਤੇ ਸਿਰਫ 4 ਮਿੰਟ ਸਾਡੇ ਕੋਲ ਰਹਿ ਗਏ ਨੇ ਤੇ ਕੁਲਦੀਪ ਸੰਧਾ ਜੀ ਵੀ ਸਾਡੇ ਨਾਲ ਫਿਰੋਜ਼ਪੁਰ ਤੋਂ ਜੁੜੇ ਹੋਏ ਨੇ ਥੈਂਕ ਯੂ ਸੋ ਮਚ ਕੁਲਦੀਪ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ ਆਇਆਂ ਨੂੰ ਕਹਿੰਦੇ ਆ ਜੀ ਵੈਲਕਮ ਕਰਦੇ ਹਾਂ ਔਰ ਨਾਲੀ ਗੁਰਮੀਤ ਸਿੰਘ ਭੁੱਲਰ ਜੀ ਕੁਵੈਤ ਤੋਂ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਬਹੁਤ ਵਧੀਆ ਕਮੈਂਟ ਕਹਿੰਦੇ ਅੱਜ ਦਾ ਟੋਪਿਕ ਬਹੁਤ ਵਧੀਆ ਸੋ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਸਾਰੇ ਤਮਾਮ ਸੁਣਨ ਵਾਲਿਆਂ ਦੀ ਸੋ ਜ਼ੁਬਾਨ ਦੇ ਉੱਤੇ ਗੱਲ ਚੱਲੀ ਸੀਗੀ ਕਿ ਕਹਿੰਦੇ ਨੇ ਕਿ ਮਿੱਠੀ ਜ਼ੁਬਾਨ ਜਿਹੜੀ ਹੈ ਉਹ ਅਕਸਰ ਇਨਸਾਨ ਦੀ ਸ਼ਖਸੀਅਤ ਨੂੰ ਚਾਰ ਚੰਦ ਲਗਾਉਂਦੀ ਹੈ ਔਰ ਉਹਦੀ ਸ਼ਖਸੀਅਤ ਜਿਹੜੀ ਹੈ ਵਾਕਈ ਨਿਖਰ ਜਾਂਦੀ ਹੈ ਜਦੋਂ ਇਨਸਾਨ ਮਿੱਠਾ ਬੋਲਦਾ ਔਰ ਮਿੱਠਾ ਬੋਲਣ ਵਾਲੇ ਦੇ ਹਮੇਸ਼ਾ ਲੋਕ ਨੇੜੇ ਢੁੱਕ ਢੁੱਕ ਕੇ ਬਹਿੰਦੇ ਨੇ ਤੇ ਜੋ ਲੋਕ ਥੋੜਾ ਖਿੱਝ ਕੇ ਬੋਲਦੇ ਨੇ ਜਾਂ ਘੋੜਾ ਬੋਲਦੇ ਨੇ ਤੇ ਉਹ ਹਮੇਸ਼ਾ ਲੋਕ ਉਹਨਾਂ ਤੋਂ ਪਾਸਾ ਵੀ ਵੱਟਦੇ ਰਹਿੰਦੇ ਨੇ ਥੋੜਾ ਜਿਹਾ ਦੂਰ ਹੁੰਦੇ ਰਹਿੰਦੇ ਨੇ ਬਾਕੀ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਕਹਿੰਦੇ ਨੇ ਕਿ ਸਾਨੂੰ ਕਾਮਯਾਬ ਅਗਰ ਅਸੀਂ ਹੋਣਾ ਤਾਂ ਮਿੱਠੀ ਜ਼ੁਬਾਨ ਜਿਹੜੀ ਹੈ ਉਹਦੇ ਲਈ ਬਹੁਤ ਜ਼ਰੂਰੀ ਹੈ ਮਿੱਠਾ ਬੋਲਣਾ ਸਾਡੇ ਗੁਰੂਆਂ ਪੀਰਾਂ ਨੇ ਹਮੇਸ਼ਾ ਮਿੱਠਾ ਬੋਲਣਾ ਸਾਨੂੰ ਸਿਖਾਇਆ ਹੈ ਕਿ ਜ਼ੁਬਾਨ ਦੀ ਮਿਠਾਸ ਦੇ ਨਾਲ ਕੋਈ ਵੀ ਕਿਸੇ ਇਨਸਾਨ ਦਾ ਦਿਲ ਵੀ ਜਿੱਤਿਆ ਜਾ ਸਕਦਾ ਹੈ ਕੋਈ ਕਾਰੋਬਾਰ ਸਫਲ ਵੀ ਹੋ ਸਕਦਾ ਹੈ ਔਰ ਦੁਨੀਆਂ ਦੇ ਅਨੇਕਾਂ ਲੋਕ ਆਪਣਾ ਮੁੱਲ ਨਹੀਂ ਪਵਾ ਸਕੇ ਕਿਉਂਕਿ ਉਨ੍ਹਾਂ ਦੇ ਕੋਲ ਜ਼ੁਬਾਨ ਦੇ ਰਸ ਦੀ ਥਾਂ ਛਿਬੇ ਹੋਏ ਚੁਭਵੇਂ ਹੋਏ ਕੌੜੇ ਲਫ਼ਜ਼ ਉਨ੍ਹਾਂ ਦੇ ਕੋਲ ਸੀਗੇ ਜੋ ਉਨ੍ਹਾਂ ਨੂੰ ਬੇਕੀਮਤੀ ਬਣਾ ਗਏ ਨੇ ਸੋ ਜ਼ੁਬਾਨ ਦਾ ਰਸ ਪੈਦਾ ਕਰੀਏ ਜ਼ੁਬਾਨ ਸਾਨੂੰ ਪਰਮਾਤਮਾ ਦੇ ਵੱਲੋਂ ਮਿਲਿਆ ਇੱਕ ਅਜਿਹਾ ਮਹਿੰਗਾ ਔਰ ਕੀਮਤੀ ਤੋਹਫਾ ਹੈ ਜਿਸ ਦੀ ਵਰਤੋਂ ਵਾਕਈ ਸੱਚੇ ਢੰਗ ਨਾਲ ਹੋਣੀ ਚਾਹੀਦੀ ਹੈ ਸੁਣਨ ਵਾਲੇ ਸਰੋਤੇ ਜੋ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਚਾਹੇ ਕਾਲ ਦੇ ਜ਼ਰੀਏ ਜਾਂ ਸਾਡੇ ਕੁਝ ਸਾਇਲੈਂਟ ਲਿਸਨਰ ਜਾਂ ਜਿਨ੍ਹਾਂ ਨੇ ਸੁਨੇਹਾ ਭੇਜਿਆ ਸਾਰਿਆਂ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਬੜੇ ਕੀਮਤੀ ਵਿਚਾਰ ਤੁਸੀਂ ਇਸ ਪ੍ਰੋਗਰਾਮ ਚ ਪਹੁੰਚ ਕੇ ਸਾਂਝੇ ਕੀਤੇ ਨੇ ਆਪਣੀ ਸੋਚ ਦੇ ਮੁਤਾਬਕ ਔਰ ਆਪਣੀ ਬੋਲੀ ਆਪਣੀ ਜ਼ੁਬਾਨ ਜਿਹੜੀ ਹੈ ਉਸਨੂੰ ਅਸੀਂ ਕਿੱਦਾਂ ਇਸਤੇਮਾਲ ਕਰੀਏ ਸਾਡੇ ਬੋਲਾਂ ਤੋਂ ਸਾਡੀ ਕਾਬਲੀਅਤ ਦਾ ਪਤਾ ਲੱਗਦਾ ਔਰ ਇਸੇ ਕਰਕੇ ਕਹਿੰਦੇ ਨੇ ਕਿ ਸਾਨੂੰ ਹਮੇਸ਼ਾ ਸੋਚ ਸਮਝ ਕੇ ਬੋਲਣਾ ਚਾਹੀਦਾ ਬਹੁਤ ਸਾਰੇ ਲੋਕਾਂ ਨੇ ਵੀ ਕਿਹਾ ਕਿ ਪਹਿਲਾਂ ਤੋਲੋ ਫਿਰ ਬੋਲੋ ਹਮੇਸ਼ਾ ਅਜਿਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਕੰਮਾਂ ਜਾਂ ਬੋਲਾਂ ਦੇ ਨਾਲ ਕਿਸੇ ਦਾ ਦਿਲ ਨਾ ਦੁਖੇ ਸੋ ਇਹ ਸਾਰਾ ਸੰਸਾਰ ਕਿਤੇ ਨਾ ਕਿਤੇ ਇੱਕ ਬਾਗ ਦੀ ਤਰ੍ਹਾਂ ਹੈ ਜਿਹਦੇ ਵਿੱਚ ਬੜੇ ਰੰਗ ਬਿਰੰਗੇ ਫੁੱਲ ਖਿੜੇ ਹੋਏ ਨੇ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਸਾਡੇ ਬੋਲਾਂ ਦੇ ਨਾਲ ਕਿਸੇ ਫੁੱਲ ਨੂੰ ਕੋਈ ਨੁਕਸਾਨ ਨਾ ਹੋਵੇ ਸ਼ੇਖ ਫਰੀਦ ਜੀ ਕਹਿੰਦੇ ਨੇ ਕਿ ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ ਹਿਆਨ ਕਹਿ ਹੀ ਠਾਹੇ ਮਾਣਕ ਸਭ ਅਮੋਲ ਵੇ ਸਾਨੂੰ ਕਦੇ ਵੀ ਮਾੜਾ ਬਚਨ ਬੋਲ ਕੇ ਕਿਸੇ ਦਾ ਹਿਰਦਾ ਨਹੀਂ ਦਿਖਾਉਣਾ ਚਾਹੀਦਾ ਕਿਉਂਕਿ ਸਾਰਿਆਂ ਦੇ ਹਿਰਦੇ ਕੀਮਤੀ ਮੋਤੀ ਨੇ ਜੀ ਸੋ ਇਸੇ ਦੇ ਨਾਲ ਹੀ ਤੁਹਾਡੇ ਸਾਰਿਆਂ ਕੋਲੋਂ ਇਜਾਜ਼ਤ ਲੈਂਦੇ ਹਾਂ ਕੋਈ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਅਸੀਂ ਮਾਫੀ ਚਾਹਵਾਂਗੇ ਪ੍ਰੋਗਰਾਮ ਨੂੰ ਤੁਸੀਂ ਦੁਬਾਰਾ ਤੋਂ ਸੁਣ ਸਕਦੇ ਹੋ ਪੋਡਕਾਸਟ ਤੇ ਔਰ ਉਹਦੇ ਲਈ ਫੇਸਬੁੱਕ ਪੇਜ ਤੇ ਅਸੀਂ ਲਿੰਕ ਸ਼ੇਅਰ ਕਰਾਂਗੇ ਤੁਸੀਂ ਉੱਥੋਂ ਸ਼ੇਅਰ ਵੀ ਕਰ ਸਕਦੇ ਹੋ ਕਮੈਂਟ ਵੀ ਕਰ ਸਕਦੇ ਹੋ ਤੇ ਜਦ ਚਾਹੇ ਮਰਜ਼ੀ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਤੇ ਫਿਲਹਾਲ ਦੀ ਘੜੀ ਮੈਨੂੰ ਸੰਦੀਪ ਕੌਰ ਨੂੰ ਦਿਓ ਇਜਾਜ਼ਤ ਰੱਖਿਓ ਆਪਣਾ ਤੇ ਆਪਣਿਆਂ ਦਾ ਬਹੁਤ ਸਾਰਾ ਖਿਆਲ